ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਮਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ ਤਿਸ ਮੋਹਣ ਲਾਲ ਪਿਆਰੇ ਹਾਂ ਫਿਰੋਂ ਖੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ ਜੈ ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ ਇੱਕ ਤਿਲ ਪੀ ਨਾ ਤੇਰੀ ਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੇਂ ਤਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੈ ਬੁਲਾਇਆ ਤੇਰਾ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਗ ਮਾਰੂ ਬਾਣੀ ਜੈ ਦੇਵ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜ ਸਾ ਦੱਤ ਕੀਆ ਅਬਲ ਬਲ ਤੋੜਿਆ ਅਚਲ ਚਲ ਥਪਿਆ ਅਘੜ ਘੜਿਆ ਤਹਾਂ ਅਪਿਓ ਪੀਆ ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜ ਸਾ ਦੱਤ ਕੀਆ ਅਬਲ ਬਲ ਤੋੜਿਆ ਅਚਲ ਚਲ ਥਪਿਆ ਅਘੜ ਘੜਿਆ ਤਹਾਂ ਅਪਿਓ ਪੀਆ ਮਨ ਆਦ ਗੁਣ ਆਦ ਵਖਾਣਿਆ ਤੇਰੇ ਦੁਬਦਾ ਦ੍ਰਿਸ਼ਟ ਸਮਾਨਿਆ ਰਹਾਉ ਅਰਧ ਕਉ ਅਰਧਿਆ ਸਰਦ ਕਉ ਸਰਦਿਆ ਸਲਲ ਕਉ ਸਲਲ ਸਮਾਨ ਆਇਆ ਬਦਤ ਜੈ ਦੇਉ ਜੈ ਦੇਵ ਕਉ ਰਮਿਆ ब्रह्म निर्वाण लेवलीन पाया। अर्ध कौ अर्ध्या सर्द कौ सर्द्या सलल कौ सलल समान आया। बदत जय देव जय देव कौ रम्या ब्रह्म निर्वाण लेवलीन पाया। वाहिगुरु जी का खालसा वाहिगुरु जी की फतह। निमाणिया दे माण सतगुरु नताणिया दे ताण ने ओटिया दी ओट ने आसरिया दा आसरा सर्व सांझी वालता दे पैगंबर शब्द गुरु धन 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 श्री गुरु ग्रंथ साहिब सचे शहनशाह दी पावन पवित्र हजूरी च सुभाईमान गुरु दा खास रूप खालसा सात संगत चल रहे श्री गुरु ग्रंथ साहिब दी पावन बाणी दी लड़ीवार कथा विचार तहत जो शब्द आप सारिया संगतां सरवण कर रहे सो भगत जय देव जी का उच्चारण किया होया अमृत बोल जो श्री गुरु ग्रंथ साहब महाराज के राग मारू विच अंग 1106 उपर जो शब्द सुभायमान है आप सारिया संगतां ने सरवण किया। चंद सत भेदया नाद सत पूरिया सूर सत खोड़ सा दत किया अबल बल तोड़िया अचल चल थपया अकाड़ घड़ियो तहा अपयो पिया। शब्द थोड़े जे महंगे औखी बाणी थोड़ी जी आम बंदे दे पढ़न विच भी औखी है एदा विश्राम किथे किथे देना अर्थ की हन इस दे। भगत जय देव ने दो शब्द हन भगत जय देव दे गुरु ग्रंथ साहिब च ते दोने शब्द जेड़े ए पढ़न दे विच भी ते विचारन दे विच भी थोड़ी बाणी कठिन है। एक भगत जय देव दा शब्द गुजरी राग विच है परमाद पुरख मनो पिमंग इथे उन्होंने शब्द परमाद पुरख मनो पिमंग सत आद पाव रतंग। अगे जाकर हाउ दियां पंक्तियां आईया केवल राम नाम मनोरमंग बद अमृत तत् मयंग ना मरणोद या स्मरणेन जन्म जराद मरण भयंग। संस्कृत दे शब्द अज दा शब्द भी भगत जय देव दी जी दा ए दो शब्द उन्हां दे उच्चारण कीते होए। भगत जय देव बंगाल दे रहण वाले सन ब्राह्मण जाति चो सन भावे गुरमत विच जात गोत नहीं कदे कदे इन्हां दा नाम वर्णन जदों करीदा एदा भाव सिर्फ इस करके है कि श्री गुरु ग्रंथ साहिब दी बाणी विच सारिआं नूं थां दित्ती है। जिन्हां नूं लोक नीवी जात दा कहिंदे सन भगत रविदास भगत नामदेव भगत कबीर उन्हां नूं भी श्री गुरु ग्रंथ साहिब दी बाणी च थां मिली है। श्री गुरु ग्रंथ साहिब महाराज सचे पातशाह दे विच वख वख इलाकिआं दे लोक जिहड़े सन हुण तुसीं झात मार के वेख लो अमृतसर साहब की धरती ते श्री गुरु ग्रंथ साहब का स्वरूप लिखवाया गया ते किथे आ बंगाल उथों दा ये भगत है भगत जय देव किथे आ महाराष्ट्र हजूर साहब दे नेड़े दा इलाका औंडा नाम दा एक तीर्थ है नरसी कहिंदे देख के आया मैं उथे भगत नामदेव दा इलाका ओ बनारस कांशी भगत कबीर भगत रविदास भगत रामानंद इथों दे रहण वाले अजकल पाकिस्तान दे विच रह गया किधरले पासे पाक पटन ਉਥੋਂ ਦੇ ਰਹਿਣ ਵਾਲੇ ਆ ਭਗਤ ਸ਼ੇਖ ਫਰੀਦ ਸਾਹਿਬ। ਰਾਜਸਥਾਨ ਦੇ ਇਲਾਕੇ ਦੇ ਰਹਿਣ ਵਾਲੇ ਸਨ ਭਗਤ ਧੰਨਾ, ਜਿਨ੍ਹਾਂ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਅੰਕਿਤ। ਕਹਿਣ ਦਾ ਭਾਵ ਵੱਖ ਵੱਖ ਇਲਾਕਿਆਂ ਦੇ ਲੋਕ ਤੇ ਵੱਖ ਵੱਖ ਜਾਤਾਂ ਗੋਤਾਂ ਦੇ ਇਹ ਜਿਹੜੇ ਭਗਤ ਸਨ, ਬੰਦਗੀ ਕਰਨ ਵਾਲੇ, ਨਾਮ ਸਿਮਰਨ ਵਿਚ ਭਿੱਜੇ ਹੋਏ, ਉਨ੍ਹਾਂ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਚ ਮਹਾਰਾਜ ਸੱਚੇ ਪਾਤਸ਼ਾਹ ਨੇ ਥਾਂ ਦਿੱਤੀ ਹੈ। ਔਰ ਇਹ ਸਾਰੇ ਦੇ ਸਾਰੇ ਜਿਹੜੇ ਵੱਖ ਵੱਖ ਇਲਾਕਿਆਂ ਤੋਂ ਭਾਵੇਂ ਆਏ, ਪਰ ਇਹ ਬਹੁਤ ਹੀ ਮਸ਼ਕਤ ਜਿਹੜੀ ਹੈ, ਬਹੁਤ ਹੀ ਜਿਹੜੀ ਇਨ੍ਹਾਂ ਦੇ ਬਾਰੇ ਚ ਮਿਹਨਤ ਹੈ, ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ ਹੈ। ਏਡੀ ਦੂਰੋਂ ਦੂਰੋਂ ਇਨ੍ਹਾਂ ਦੀ ਬਾਣੀਆਂ, ਇਨ੍ਹਾਂ ਦੀਆਂ ਰਚਨਾਵਾਂ ਇਕੱਠੀਆਂ ਕਰਨੀਆਂ, ਫਿਰ ਉਨ੍ਹਾਂ ਸਾਰਿਆਂ ਨੂੰ ਇੱਕੋ ਜਗ੍ਹਾ ਦੇ ਉੱਤੇ ਸੰਗ੍ਰਹਿ ਕਰਕੇ ਅੰਕਿਤ ਕਰਨਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਕੇਵਲ ਬਾਣੀ ਇਕੱਤਰ ਕੀਤੀ ਹੈ, ਜਿੱਥੇ ਜਿੱਥੇ ਗਏ ਆ ਉਥੇ ਉਥੇ ਉਹ ਬਾਣੀ ਇਕੱਤਰ ਕਰਦੇ ਰਹੇ। ਲਿਖੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ, ਤਰਤੀਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦਿੱਤੀ ਹੈ। ਭਾਈ ਗੁਰਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਕਦੇ ਕਦੇ ਕੋਈ ਸਹਾਇਤਾ ਦੀ ਲੋੜ ਹੋਵੇ ਬਾਣੀ ਦੇ ਬਾਰੇ ਚ, ਤਾਂ ਸ੍ਰੀ ਮਾਨ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ, ਉਨ੍ਹਾਂ ਦੀ ਜ਼ਿੰਮੇਵਾਰੀ ਲੱਗਦੀ ਸੀ। ਪਰੰਤੂ ਬਹੁਤਾ ਜਿਹੜਾ ਹਿੱਸਾ ਉਹ ਲਿਖਣ ਦੇ ਵਿਚ ਭਾਈ ਗੁਰਦਾਸ, ਤੇ ਲਿਖਵਾਉਣ ਦੇ ਵਿਚ ਰਚਨਾ ਜੀ ਤਰਤੀਬ ਵਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਾਣੀ ਇਕੱਠੀ ਕੀਤੀ। ਬੰਗਾਲ ਦਾ ਰਹਿਣ ਵਾਲਾ ਇਹ ਭਗਤ ਜੈਦੇਵ, ਇਹਦੀਆਂ ਰਚਨਾਵਾਂ ਹੋਰ ਵੀ ਦੇਸ਼ ਦੇ ਵਿਚ ਮਿਲਦੀਆਂ ਜੈਦੇਵ ਦੀਆਂ। ਇਕ ਇਹਦੀ ਪੁਸਤਕ ਹੈ ਗੀਤ ਗੋਬਿੰਦ ਦੇ, ਉਹਦੀਆਂ ਵੀ ਰਚਨਾਵਾਂ, ਉਹਦੇ ਵਿਚ ਵੀ ਰੱਬ ਦੇ ਬਹੁਤ ਇੰਨੇ ਗੀਤ ਗਾਏ ਆ, ਪਰ ਦੋ ਸ਼ਬਦ ਗੁਰਮਤ ਦੇ ਵਿਚ ਇਹਦੇ ਪ੍ਰਵਾਨ ਕੀਤੇ ਗਏ, ਇਕ ਰਾਗ ਗੁਜਰੀ ਚ ਇਕ ਰਾਗ ਮਾਰੀ ਚ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਭਗਤ ਜੈਦੇਵ ਦੇ ਦੋ ਸ਼ਬਦ ਅੰਕਿਤ ਕੀਤੇ ਗੁਰੂ ਗ੍ਰੰਥ ਸਾਹਿਬ ਚ। ਭਗਤ ਜੈਦੇਵ ਇਸ ਸ਼ਬਦ ਦੇ ਵਿਚ ਜਿਹੜੇ ਜੋਗੀ ਲੋਕ ਆ, ਜਿਹੜੇ ਜੋਗੀ ਲੋਕ ਪ੍ਰਾਣਾਯਾਮ ਕਰਦੇ ਸਨ, ਇਹ ਲੋਕ ਇਹਦਾ ਬੜਾ ਤਕੜਾ ਇਹਨਾਂ ਲੋਕਾਂ ਦੇ ਕੋਲ ਸਾਧਨ ਸੀ। ਜੋਗੀਆਂ ਦੇ ਕੋਲ ਪ੍ਰਾਣਾਯਾਮ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਸਵਾਸ ਚੜਾ ਲੈਣ ਦੀ ਜਿਹੜੀ ਗੱਲ ਕਰਦੇ ਆ, ਇਹ ਸਾਰਾ ਕੰਮ ਜੋਗੀਆਂ ਦੇ ਕੋਲ ਹੁੰਦਾ ਸੀ। ਬੜੀ ਤਰ੍ਹਾਂ ਦੇ ਸਾਧਨ ਸਨ ਇਹਨਾਂ ਲੋਕਾਂ ਕੋਲ। ਜਿਹੜੇ ਜੋਗੀ ਆ, ਆਮ ਤੌਰ ਤੇ ਮਸ਼ਹੂਰ ਸਿੱਧ ਜਿਹੜੇ ਆ ਦੁਨੀਆਂ ਚ, ਉਹ 84 ਹੋਏ, ਪਰ ਇਹ ਕਮਾਲ ਦੀ ਬਾਤ ਇਹ ਹੈ ਵੀ ਇਹਨਾਂ ਦੀ ਗਿਣਤੀ ਵੀ 84 ਹੈ। ਭਾਵੇਂ ਸਿੱਧ ਤੇ ਹਜ਼ਾਰਾਂ ਹੋਏ ਹੋਣਗੇ ਉਸ ਵੇਲੇ ਜੋਗੀ, ਮਸ਼ਹੂਰ ਜਿਹੜੇ ਇਹਨਾਂ ਦੇ ਹੋਏ, ਜਿਵੇਂ ਗੋਰਖਨਾਥ ਆ, ਭੰਗਰਨਾਥ ਆ, ਲੋਹਾਰੀਪਾ ਆ ਅਤੇ ਭਰਥਰੀ ਆ, ਇਹਨਾਂ ਦੇ ਨਾਂ ਗੁਰੂ ਗ੍ਰੰਥ ਸਾਹਿਬ ਚ ਵੀ ਆਏ, ਜਿੰਨੇ ਦਾਸ ਨੇ ਆ ਜ਼ਿਕਰ ਕੀਤੇ ਸਾਰੇ ਗੁਰੂ ਗ੍ਰੰਥ ਸਾਹਿਬ ਚ ਆਏ ਇਹਨਾਂ ਦੇ ਨਾਂ। ਭਾਵੇਂ ਲੋਹਾਰੀਪਾ ਗੁਰਖਪੂਤ ਲੋਹਾਰੀਪਾ ਬੋਲੈ, ਜੋਗ ਜੁਗਤ ਬਿਦ ਸਾਈ, ਕਹੋ ਨਾਨਕ ਭਰਥਰ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਜਿਵੇਂ ਚਰਪਟਿਆ, ਦੁਨੀਆਂ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੈ ਔਧੂ ਨਾਨਕ ਦੇਵੋ ਸੱਚਾ ਵਿਚਾਰੋ। ਇਹਨਾਂ ਦੇ ਨਾਮ ਹੀ ਆਉਂਦੇ ਗੁਰੂ ਗ੍ਰੰਥ ਸਾਹਿਬ, ਪਰ ਸਾਰਿਆਂ ਦੇ ਨਹੀਂ। ਇਹ ਜਿਹੜੇ ਮੁਖੀ ਸਨ ਇਹਨਾਂ ਦੇ 84 ਸਨ, ਤੇ ਕਮਾਲ ਦੀ ਗੱਲ ਇਹ ਆ ਵੀ ਇਹਨਾਂ ਦੇ ਜਿਹੜੇ ਆਸਣ ਆ, ਵੱਖ ਵੱਖ ਜਿਹੜੇ ਆਸਣ ਲਾਉਂਦੇ, ਉਹ ਵੀ 84 ਆ, 84 ਤਰ੍ਹਾਂ ਦੇ ਆਸਣ ਇਹਨਾਂ ਜੋਗੀਆਂ ਦੇ ਕੋਲ ਸਨ। ਜਿਵੇਂ ਇੱਕ ਦੋ ਦਲੀਲਾਂ ਦੇ ਨੇ ਸਪਸ਼ਟ, ਸਭ ਕੁਝ ਬਾਣੀ ਚ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਨੇ ਇਹਨਾਂ ਲੋਕਾਂ ਦਾ ਜ਼ਿਕਰ ਕੀਤਾ। ਪਾਠ ਪੜਿਓ ਔਰ ਵੇਦ ਵਿਚਾਲਿਓ, ਨਿਵਲ ਭੁਯੰਗਮ ਇਹਨਾਂ ਦੇ ਆਸਣ ਆ ਜੋਗੀਆਂ ਦੇ, ਉਹਨਾਂ ਦੇ ਨਾਮ ਆਏ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾਂ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ। ਪੰਜਾਂ ਵਿਕਾਰਾਂ ਨਾਲੋਂ ਖੜਾ ਨਹੀਂ ਛੁੱਟਣ, ਨਿਵਲ ਭੁਯੰਗਮ ਇਹਨਾਂ ਦੇ ਆਸਣ। ਭੁਯੰਗਮ ਸੱਪ ਨੂੰ ਕਹਿੰਦੇ ਆ, ਇਹ ਕਿਹੜਾ ਆਸਣ ਹੋਊਗਾ ਵੀ ਇਹਨਾਂ ਦਾ ਸੱਪ ਵਰਗਾ। ਸਿਰਫ ਮੈਂ ਇੱਕ ਦੱਸਣਾ ਹੈ, ਬਹੁਤ ਜ਼ਿਆਦਾ 84 ਆ, ਵਿਸਥਾਰ ਚ ਭਾਵੇਂ ਤੁਸੀਂ ਬੈਠੇ ਰਹੋ ਆਪਾਂ ਸਾਰਿਆਂ ਦਾ ਵਰਣਨ ਕਰ ਸਕਦੇ ਕੀ ਕਰਦੇ ਸੀ ਇਹ ਜੋਗੀ। ਆਪਣੀ ਜਿਹੜੀ ਕਮਰੋੜ ਆ, ਜਿਸ ਨੂੰ ਆਪਾਂ ਰੀੜ ਦੀ ਹੱਡੀ ਕਹਿੰਦੇ ਹਾਂ, ਇਹਦੇ ਨਾਲ ਨਾਲ ਇੱਕ ਨਾੜੀ ਆ, ਡਾਕਟਰੀ ਢੰਗ ਨਾਲ ਵੀ ਪਤਾ ਉਹਨਾਂ ਨੂੰ ਵੀ, ਕਈਆਂ ਨਾਲ ਮੇਰੀ ਬਾਤ ਚੱਲਦੀ ਉਹ ਕਹਿੰਦੇ ਹਾਂ ਉਹਦੀ ਜਿਹੜੀ ਸ਼ੇਪ ਉਹਦੀ ਜਿਹੜੀ ਸ਼ਕਲ ਹੈ ਉਹ ਸੱਪ ਵਰਗੀ ਹੈ, ਇਸ ਤਰ੍ਹਾਂ ਜਿਵੇਂ ਰੀੜ ਦੀ ਹੱਡੀ ਉਹਦੇ ਨਾਲ ਘੁੰਮ ਘੁੰਮ ਕੇ, ਕਿਉਂਕਿ ਰੀੜ ਦੀ ਹੱਡੀ ਬਿਲਕੁਲ ਜਿਹੜੀ ਉਹਦੇ ਮਣਕੇ ਆ ਉਹਨਾਂ ਦੇ ਵਿੱਚੋਂ ਦੀ ਉਹ ਹੋ ਕੇ ਸੱਪ ਵਾਂਗੂ ਜਾਂਦੀ ਹੈ ਉੱਪਰ ਦਿਮਾਗ ਚ ਨੀਚੋਂ ਸ਼ੁਰੂ ਹੋ ਕੇ ਬੈਕ ਤੋਂ। ਇਹ ਜਿਹੜੇ ਜੋਗੀ ਐਸੇ ਐਸੇ ਸਾਧਨ ਕਰਦੇ ਰਹੇ ਆ ਲੋਕ, ਇਹ ਉਸ ਨਾੜੀ ਦੇ ਰਾਹੀਂ ਭਯੰਗਮ ਜਿਹਨੂੰ ਕਹਿੰਦੇ ਸੱਪ ਵਰਗੀ, ਉਹਦੇ ਰਾਹੀਂ ਆਪਣੇ ਸਵਾਸ ਆ ਜਿਹੜੇ ਇਹ ਇੱਥੇ ਸਿਰ ਦੇ ਵਿੱਚ ਜਾ ਕੇ ਰੋਕ ਲੈਂਦੇ ਟਕਾ ਲੈਂਦੇ ਸੀ ਇਹ ਲੋਕ। ਕੰਮ ਹੀ ਇਹੋ ਸਾਰਾ, ਨਾ ਕੋਈ ਕੰਮ ਕਰਨਾ, ਨਾ ਕੋਈ ਹੋਰ ਕਾਰ, ਨਾ ਕੋਈ ਕਿਰਤੀ, ਸਾਰਾ ਸਾਰਾ ਦਿਨ ਜੇ ਕੋਈ 50 ਸਾਲਾਂ ਦਾ ਕੋਈ 17 ਸਾਲਾਂ ਦਾ ਜਿਹਨੇ ਘਰ ਬਾਰ ਛੱਡਿਆ ਹੋਰ ਉਹਨਾਂ ਕੀ ਕਰਨਾ। ਇਹੋ ਕੋਈ ਕੋਈ ਦੋ ਚਾਰ ਜਣੇ ਆਗੂ ਉਹਨਾਂ ਨੂੰ ਮਿਲ ਗਏ ਉਹਨਾਂ ਨੂੰ ਸਿਖਾਈ ਜਾਂਦੇ, ਸਾਰੀ ਜ਼ਿੰਦਗੀ ਇਹਨਾਂ ਚ ਹੀ ਲੰਘ। ਪਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਦੱਸਿਆ ਬਈ ਨਿਵਲ, ਇੱਕ ਹੋਰ ਦੱਸ ਦਿੰਦਾ ਕਿਉਂਕਿ ਉੱਥੇ ਪੰਕਤੀ ਚ ਆਇਆ ਤਾਂ ਮੈਂ ਬੇਨਤੀ ਕਰਨ ਲੱਗਾ। ਨਿਵਲ ਭਯੰਗਮ ਸਾਧੇ, ਨਿਵਲ ਹੋ ਰਿਹਾ ਭਯੰਗਮ ਹੋ ਰਿਹਾ, ਨਿਵਲ ਸਿੱਧੇ ਖਲੋ ਕੇ ਇਹਨਾਂ ਕਿਉਂ ਹੁਣ ਯੋਗਾ ਸਾਧਨ ਸਿਖਾਉਣ ਲੱਗ ਪਿਆ ਕਥਾ ਚ। ਜੋਗੀਆਂ ਦੇ ਕੰਮ ਜਿਹੜੇ ਸੀ ਮਹਾਰਾਜ ਨੇ ਇਹਨਾਂ ਦੀ ਨਿਖੇਧੀ ਕੀਤੀ। ਅਸੀਂ ਪ੍ਰਚਾਰਕ ਲੋਕ ਆ, ਸਾਨੂੰ ਸਾਰਿਆਂ ਨੂੰ ਸਟੱਡੀ ਕਰਨਾ ਪੈਂਦਾ ਤਾਂ ਤੁਹਾਡੇ ਕੋਲ ਕਥਾ ਕੀਤੀ ਜਾਣੀ ਆਣ ਕੇ, ਨਹੀਂ ਤਾਂ ਅਖਰੀ ਅਰਥ ਤੇ ਕਿਤਾਬਾਂ ਚ ਵੀ ਪੜ੍ਹ ਲੈਣੇ ਤੁਸੀਂ। ਚੰਗੀਆਂ ਗੱਲਾਂ ਕੰਧਾਂ ਤੇ ਵੀ ਬਥੇਰੀਆਂ ਲਿਖੀਆਂ ਹੁੰਦੀਆਂ, ਪਰੰਤੂ ਜਿਹੜੀ ਬਹੁਤ ਗਿਆਨ ਦੀਆਂ ਜਿਹੜੀਆਂ ਬਾਤਾਂ ਉਹ ਬਾਣੀ ਦੀ ਵਿਚਾਰ ਕਰਕੇ, ਕੱਲ ਵੀ ਮੈਂ ਬੇਨਤੀ ਕੀਤੀ, ਬਾਣੀ ਦੀ ਵਿਚਾਰ ਕਰਕੇ ਐ ਗੰਭੀਰਤਾ ਚ ਖੁੱਭ ਕੇ ਚੁੱਭੀ ਮਾਰ ਕੇ ਉਹਦੇ ਵਿੱਚੋਂ ਬੜਾ ਕੁਝ ਨਿਕਲਦਾ। ਤਾਂ ਤੁਸੀਂ ਉਹਨਾਂ ਲੋਕਾਂ ਦਾ ਮੁਤਾਲਿਆ ਜਿਹੜਾ ਕੰਪੈਰੀਜ਼ਨ ਤਾਂ ਕਰ ਸਕਦੇ ਜੇ ਤੁਹਾਨੂੰ ਉਹਨਾਂ ਲੋਕਾਂ ਬਾਰੇ ਗਿਆਨ ਆ, ਪਤਾ ਵਾ ਤੁਹਾਨੂੰ ਸਿੱਖੀ ਕਿਉਂ ਮਹਾਨ ਆ। ਕਿਵੇਂ ਦੱਸੋਗੇ? ਉਹ ਕਹਿੰਦੇ ਆਹ ਵੀ ਮਹਾਨ ਆ ਚੀਜ਼ ਹੈ, ਜਿਹੜੀ ਆਹ ਵੀ ਚੀਜ਼ ਮਹਾਨ ਹੈ। ਤੇ ਜੇ ਹੁਣ ਤੁਹਾਨੂੰ ਸਿੱਖੀ ਬਾਰੇ ਪਤਾ ਹੋਊ ਤੇ ਉਹਨਾਂ ਬਾਰੇ ਵੀ ਪਤਾ ਹੋਊ ਤਾਂ ਹੀ ਦੱਸੋਗੇ ਨਾ ਕੁਝ ਨਾ ਕੁਝ। ਨਿਵਲ ਖੜੇ ਹੋ ਕੇ ਐ ਸਿੱਧੇ ਖਲੋ ਜਾਣਾ, ਉਸ ਤੋਂ ਬਾਅਦ ਜਿਵੇਂ ਆਪਾਂ ਕਸਰਤ ਕਰਦੇ ਰਹੇ ਆਪਣੇ ਜਿਹੜੇ ਦੋਵੇਂ ਹੱਥ ਹੈ ਗੋਡਿਆਂ ਤੇ ਰੱਖ ਲੈਣੇ ਉਹਨਾਂ ਨੇ। ਨਿਵਲ ਸਾਧਨ ਇਹਨੂੰ ਕਹਿੰਦੇ, ਇਹਨੂੰ ਨਿਓਲੀ ਕਰਮ ਵੀ ਆਖਿਆ, ਲਿਖਣ ਚ ਇਹਨੂੰ ਨਿਓਲੀ ਕਰਮ ਕਹਿਣਾ। ਦੋਵੇਂ ਹੱਥ ਗੋਡਿਆਂ ਤੇ ਰੱਖ ਲੈਣੇ ਉਹਨਾਂ ਨੇ, ਟੇਢੇ ਹੋ ਗਏ ਹੁਣ ਆਪਾਂ। ਜਿਹੜੀਆਂ ਪੇਟ ਦੀਆਂ ਨਾੜਾਂ ਵਾ ਉਹਨਾਂ ਨੂੰ ਘੁਮਾਉਂਦੇ ਆਏ ਐਸੇ ਢੰਗ ਨਾਲ ਸਾਹ ਲੈਣਾ ਉਹਨਾਂ ਨੇ। ਹਵਾ ਹੋਣਾ ਸਾਰਾ ਹਵਾ ਨਾਲ ਹੀ ਹੈ ਕੰਮ, ਜਿਹੜੀ ਅੰਦਰ ਹਵਾ ਚੱਲਦੀ ਨਾ ਤੁਹਾਡੇ ਉਹਦੇ ਨਾਲ ਹੀ ਸਾਰਾ ਕੁਛ ਹੋਣਾ। ਪਰ ਮੈਂ ਇਹਦੇ ਬੜੇ ਤੁਸੀਂ ਮੈਂ ਸ਼ਬਦ ਤੋਂ ਬਾਹਰ ਨਹੀਂ ਗਾ ਜਾਣਾ। ਜਿਹੜਾ ਸ਼ਬਦ ਵਾ ਜਿਹਨੂੰ ਤੁਸੀਂ ਸ਼ਬਦ ਕਹਿੰਦੇ ਹੋ ਨਾ, ਉਹ ਸਾਰੇ ਦਾ ਸਾਰਾ ਕੁਝ ਉਹਦੇ ਦੁਆਰਾ ਹੀ ਚੱਲਣਾ, ਸ਼ਬਦ ਹਵਾ ਦੁਆਰਾ। ਸ਼ਬਦ ਦਾ ਅੱਖਰੀ ਅਰਥ ਆਵਾਜ਼ ਹੀ ਆ। ਆ ਮੈਨੂੰ 2-3 ਦਿਨ ਹੋਏ ਨਵੀਂ ਗੱਲ ਇੱਕ ਇੱਥੇ ਡਾਕਟਰਾਂ ਕੋਲ ਆਈ ਮੇਰੇ ਕੋਲ, ਕੋਈ ਗੁਰਮੁਖ ਪਿਆਰੇ ਇੱਥੇ ਮੇਰੇ ਮਿੱਤਰ ਆ ਤੇ ਉਹ ਉਹਨਾਂ ਦੇ ਬਜ਼ੁਰਗ ਬਿਮਾਰ ਤੇ ਉਹਨਾਂ ਨੇ ਗੱਲ ਦੱਸੀ ਚੰਗੀ ਤਰ੍ਹਾਂ। ਉਹਨਾਂ ਨੂੰ ਸਾਹ ਲੈਣ ਵਾਸਤੇ ਦਿੱਕਤ ਆ ਰਹੀ ਸੀ ਤੇ ਉੱਥੇ ਮੈਂ ਉਹ ਵਿਚਾਰ ਕੀਤੀ, ਮੈਂ ਕਿਹਾ ਇਹ ਮੈਡੀਕਲ ਸਾਇੰਸ ਹੈ ਜਿਹੜੀ। ਉਹ ਕਹਿੰਦੇ ਜਿਹੜੀ ਤੁਹਾਡੀ ਆਵਾਜ਼ ਆ, ਆ ਜਿਹੜਾ ਆਪਾਂ ਬੋਲਦੇ ਉਹ ਕਹਿੰਦੇ ਜਿਹੜੀ ਤੁਹਾਡੀ ਆਵਾਜ਼ ਆ ਇਹ ਹਵਾ ਤੋਂ ਬਿਨਾਂ ਨਹੀਂ ਨਿਕਲ ਸਕਦੀ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਜਿਹੜੀ ਆਵਾਜ਼ ਆ ਉਹਦਾ ਸੰਬੰਧ ਵੀ ਹਵਾ ਨਾਲ, ਜੇ ਤੁਹਾਡੇ ਅੰਦਰ ਹਵਾ ਨਹੀਂ ਜਾਂਦੀ ਤੇ ਆਵਾਜ਼ ਜਿਹੜੀ ਹੈ ਉਹ ਨਹੀਂ ਨਿਕਲ। ਕਿਉਂਕਿ ਜਿਹਨੂੰ ਆਪਾਂ ਸਾਹ ਲੈਣਾ ਆਮ ਤੌਰ ਤੇ ਕਹਿ ਦਿੰਦੇ, ਉਹ ਬੜੇ ਵਿਸਥਾਰ ਨਾਲ ਹੋਰ 2-3 ਗੱਲਾਂ ਉਹਦੇ ਢੰਗ ਨਾਲ ਆਈਆਂ। ਮੈਂ ਕਿਹਾ ਮੈਂ ਉਹਨਾਂ ਕੋਲ ਲਿਖ ਕੇ ਲਿਆ ਕੇ ਦੇਵੀ ਡਾਕਟਰ ਕੋਲ ਉਹ ਸ਼ਬਦ ਨਾਲ, ਕਿਤੇ ਫਿਰ ਵਿਚਾਰ ਕਰਾਂਗੇ। ਇਹ ਮੈਡੀਕਲ ਸਾਇੰਸ ਜਿਹੜੀ ਆ, ਜਿਹੜੀ ਗੱਲ 500 ਸਾਲ ਪਹਿਲਾਂ ਗੁਰੂ ਨਾਨਕ ਨੇ ਆਖੀ ਆ, ਇਹ ਗੱਲ ਹੁਣ ਉਸ ਢੰਗ ਨਾਲ ਉਹ ਮੈਡੀਕਲ ਸਾਇੰਸ ਵਾਲੇ ਵੀ ਕਰਨ ਲੱਗ ਪਏ। ਤਾਂ ਸਾਧ ਸੰਗਤ ਕਹਿਣ ਦਾ ਭਾਵ, ਜਿਸ ਨੂੰ ਆਪਾਂ ਕਹਿੰਦੇ ਸਾਹ ਮੁੱਕ ਗਿਆ, ਸਾਹ ਮੁੱਕ ਜਾਣਾ, ਅੰਦਰ ਹਵਾ ਨਹੀਂ ਗਈ ਆਵਾਜ਼, ਪਵਨ ਗੁਰੂ ਸਲੋਕ ਜਦੋਂ ਪੜੋਗੇ ਜਪਜੀ ਸਾਹਿਬ ਵਾਲਾ, ਉਹ ਸਪਸ਼ਟ ਹੋਊਗੀ ਉੱਥੇ ਜਾ ਕੇ ਗੱਲ, ਉਹ ਫਿਰ ਕਿਸੇ ਦਿਨ ਸਹੀ। ਇਹ ਥੋੜੀ ਜਿਹੀ ਗੰਭੀਰਤਾ ਵਾਲੀ ਗੱਲ ਬਹੁਤੀ ਜ਼ਿਆਦਾ ਸਾਂਝੀ ਕਰ, ਕਿਹੜੇ ਕਿਹੜੇ ਸੈਮੀਨਾਰ ਹੋਣ ਹੋਰ ਇਕੱਠ ਹੋਏ ਕੁਛ ਕੁਛ ਸਮਿਆਂ ਦੇ ਉੱਤੇ ਬਾਤਾਂ ਸਾਂਝੀਆਂ ਕੀਤੀਆਂ ਜਾਂਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਰਤ ਉੱਥੇ ਰੱਖਿਆ, ਉਹ ਫਿਰ ਆਪਣੀਆਂ ਨਾੜਾਂ ਨੂੰ ਘੁਮਾਉਂਦੇ ਆ ਜੋਗੀ, ਉਹਦੇ ਨਾਲ ਉਹ ਕਹਿੰਦੇ ਚੰਗੀ ਤਰ੍ਹਾਂ ਪੇਟ ਸਾਫ਼ ਹੋ ਜਾਂਦਾ, ਅਸੀਂ ਫਿਰ ਉਹਦੀ ਇਬਾਦਤ ਦੇ ਵਿੱਚ ਤੇ ਸਵਾਸ ਚੜਾਉਣੇ ਤੇ ਜਪਣਾ ਸਾਡੇ ਲਈ ਸੌਖਾ ਹੋ ਜਾਂਦਾ। ਉਹਨਾਂ ਦੇ ਸਾਧਨ ਆਏ ਸਾਰੇ। ਇਹ ਮੈਂ ਬੇਨਤੀ ਇਸ ਕਰਕੇ ਕੀਤੀ ਵੀ ਜਿਹੜੇ ਭਗਤ ਜੈਦੇਵ ਆ, ਇਹਦਾ ਮਤਲਬ ਬੰਗਾਲ ਦੇ ਵਿੱਚ ਜੈਦੇਵ ਵੀ ਬੈਠੇ ਹੋਏ ਜਿਹੜੇ, ਉਹਨਾਂ ਨੂੰ ਵੀ ਇਹਨਾਂ ਜੋਗੀਆਂ ਬਾਰੇ ਚੰਗੀ ਤਰ੍ਹਾਂ ਪਤਾ ਵਾ।
ਕਿਉਂਕਿ ਭਗਤ ਜੈਦੇਵ ਬੰਗਾਲ ਦੇ ਵਾਸੀ ਆ। ਇਹਦਾ ਮਤਲਬ ਇਹ ਨਿਕਲਿਆ, ਵੇਖੋ ਗੁਰੂ ਨਾਨਕ ਦੇਵ ਸਾਹਿਬ ਕਿੱਥੇ ਬੈਠੇ ਆ, ਉੱਥੇ ਵੀ ਜੋਗੀ। ਪੰਜਾਬ ਦੇ ਵਿੱਚ ਬਟਾਲਾ ਆ, ਗੁਰਦਾਸਪੁਰ ਜ਼ਿਲ੍ਹੇ ਅਚਲ ਬਟਾਲਾ, ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ, ਉੱਥੇ ਵੀ ਜੋਗੀ ਬੈਠੇ ਆ। ਗੁਰੂ ਨਾਨਕ ਸਾਹਿਬ ਦੀ ਗੋਸ਼ਟ ਹੋਈ ਇਹਨਾਂ ਲੋਕਾਂ ਨੂੰ। ਜੇ ਕਿਤੇ ਪਹਾੜ ਦੀ ਚੋਟੀ ਤੇ ਚਲ ਜਾਂਦੇ ਗੁਰੂ ਨਾਨਕ ਉੱਥੇ ਵੀ ਬੈਠੇ ਹੋ। ਨਾਨਕ ਮਤਾ ਯੂਪੀ ਚ ਆ, ਉੱਥੇ ਵੀ ਜੋਗੀ ਬੈਠੇ। ਇਹਨੇ ਵੀ ਇੱਕੋ ਹੀ ਜੋਗੀ ਹੈ, ਉਹਨਾਂ ਨਾਲ ਹੀ ਹਰ ਵੇਲੇ ਗੋਸ਼ਟ ਹੁੰਦੀ ਹੈ ਨਾ। ਵੱਖ ਵੱਖ ਨੇ ਲੋਕ, ਹਰ ਥਾਂ ਮੱਲੀ ਇਹਨਾਂ ਲੋਕਾਂ ਨੇ। ਕਿੰਨਾ ਪ੍ਰਚਾਰ ਹੋਊਗਾ ਭਾਰਤ ਚ ਉਦੋਂ ਜੋਗੀਆਂ ਦਾ, ਸੋਚ ਕੇ ਦੇਖੋ ਕਦੇ। ਇਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਕੋਲ ਖਡੂਰ ਸਾਹਿਬ ਵੀ ਆਏ ਆ, ਜੋਗੀ ਆ ਜਿਹੜੇ। ਕਰਤਾਰਪੁਰ ਗੁਰੂ ਨਾਨਕ ਸਾਹਿਬ ਨਾਲ ਵੀ ਬਾਤਚੀਤ ਦੀ ਗੋਸ਼ਟ ਹੁੰਦੀ ਰਹੀ। ਇਹ ਹੁਣ ਬੰਗਾਲ ਦਾ ਜ਼ਿਕਰ ਕਰ ਰਹੇ ਹੈ ਭਗਤ ਜੈਦੇਵ, ਤੇ ਮੇਰੇ ਦਿਮਾਗ ਦੇ ਵਿੱਚ ਆ ਰਿਹਾ ਸੀ ਵੀ ਜੈਦੇਵ ਬੰਗਾਲ ਦਾ ਰਹਿਣ ਵਾਲਾ ਭਗਤ, ਇਹਦਾ ਮਤਲਬ ਇਹਨੂੰ ਵੀ, ਇਹ ਨੀ ਕੱਲਾ ਭਗਤ ਜੈਦੇਵ ਨੂੰ ਜੋਗੀਆਂ ਦੇ ਬਾਰੇ ਚ ਪਤਾ ਵਾ, ਨਹੀਂ ਉਹਨਾਂ ਦੇ ਸਾਰੇ ਸਾਧਨਾਂ ਦਾ ਵੀ ਪਤਾ, ਉਹਨਾਂ ਕੀ ਕਰਦੇ ਆ। ਤੇ ਹੱਦ ਹੋ ਗਈ, ਉਹ ਬੰਗਾਲ ਚ ਬੈਠਾ ਭਗਤ ਹੈ ਜਿਹੜਾ, ਜਿਹੜੀ ਗੱਲ ਪੰਜਾਬ ਚ ਬੈਠੇ ਸੁਲਤਾਨਪੁਰ ਲੋਧੀ ਕਰਤਾਰਪੁਰੇ ਬੈਠੇ ਨਨਕਾਣਾ ਸਾਹਿਬ ਬੈਠੇ ਗੁਰੂ ਨਾਨਕ ਕਰ ਰਹੇ ਆ, ਉਹ ਗੱਲ ਬੰਗਾਲ ਚ ਬੈਠਾ ਆ ਗਈ। ਸੋਚੋ ਰੱਬ ਦੀ ਗੱਲ, ਉਹ ਗੱਲ ਬੰਗਾਲ ਚ ਬੈਠਾ ਜੈਦੇਵ ਕਰਦਾ ਪਿਆ, ਉਹ ਗੱਲ ਪਾਕ ਪੱਟਣ ਬੈਠਾ ਸ਼ੇਖ ਫਰੀਦ ਵੀ ਕਰ ਗਿਆ, ਭਾਵੇਂ ਪਹਿਲਾਂ ਕਰ ਗਿਆ ਸੀ। ਉਹ ਕਾਸ਼ੀ ਬਨਾਰਸ ਚ ਬੈਠਾ ਕਬੀਰ ਵੀ ਉਹ ਗੱਲ ਕਹਿ ਰਿਹਾ। ਇੱਕ ਦਿਨ ਮੈਂ ਗੱਲ ਕੀਤੀ ਸੀ, ਮਾਫ਼ ਕਰਿਓ, ਵੀ ਜਿਹੜਾ ਅਸੀਂ ਸਹਿਜ ਸੁਭਾਅ ਕਹਿਣ ਲੱਗ ਪਏ ਹਾਂ ਵੀ ਰਸਤੇ ਵੱਖਰੇ ਵੱਖਰੇ ਆ ਜੀ, ਰੱਬ ਦੇ ਘਰ ਦਾ ਘਰ ਪਹੁੰਚਣਾ ਤੇ ਸਾਰਿਆਂ ਨੇ ਰੱਬ ਦੇ ਘਰ ਹੀ ਆ, ਰਸਤੇ ਵੱਖਰੇ, ਰਸਤੇ ਵੀ ਨੀ ਵੱਖਰੇ ਵੱਖਰੇ, ਉਹਨਾਂ ਸਾਰਿਆਂ ਨੇ ਉਹੀ ਰਸਤਾ ਚੁਣਿਆ ਜਿਹੜੇ ਵੀ ਉਸ ਮਾਲਕ ਦੇ ਘਰ ਤੱਕ ਗਏ ਆ, ਉਹਨਾਂ ਦਾ ਉਹੀ ਹੋਈ ਰਸਤਾ। ਪ੍ਰਭੂ ਦੀ ਯਾਦ ਵਿੱਚ ਜੁੜਨਾ ਤੇ ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਉਹਦੀ ਇਬਾਦਤ ਵਿੱਚ ਜੁੜਨਾ, ਇਹੋ ਹੀ ਰਸਤਾ। ਕਿਤੇ ਨੀ ਲਿਖਿਆ ਵੀ ਜਿਹੜੇ ਜੈਦੇਵ ਆ ਦੂਸਰੇ ਸਨ। ਪੁਰਾਤਨ ਯੁੱਗਾਂ ਦੇ ਵਿੱਚ ਵੀ ਜਿਹੜੇ ਹੋਏ ਆ, ਉਹ ਕੋਈ ਤੀਰਥਾਂ ਤੇ ਨਹਾਉਂਦਾ ਸੀ, ਕੋਈ ਦਾਨ ਪੁੰਨ ਕਰਦਾ ਸੀ, ਜਾਂ ਇਹ ਜਿਹੜੇ ਜੋਗੀ ਸਨ, ਕਿਤੇ ਇਹਨਾਂ ਦਾ ਜ਼ਿਕਰ ਆਇਆ ਹੋਵੇ ਵੀ ਹਾਂ ਇਹ ਰੱਬ ਵਿੱਚ ਲੀਨ ਹੋ ਗਏ, ਨਹੀਂ। ਕਿਉਂਕਿ ਸਾਧਨ ਨੀ ਗਾ, ਉਹਦਾ ਰਸਤਾ ਨੀ ਉਧਰ ਨੂੰ ਜਾਂਦਾ, ਉਹਦੇ ਘਰ ਤੱਕ ਦਾ ਰਸਤਾ ਨੀ। ਇਹ ਰਿਧੀਆਂ ਸਿੱਧੀਆਂ ਤੇ ਕਰਾਮਾਤਾਂ ਚ ਫਸ ਕੇ ਬਹਿ ਗਏ। ਹਾਂ ਇਹਨਾਂ ਕੰਮਾਂ ਨਾਲ ਇਹਨਾਂ ਕੋਲ ਰਿਧੀਆਂ ਸਿੱਧੀਆਂ ਕਰਾਮਾਤਾਂ ਹੈਗੀਆਂ ਇਹਨਾਂ ਕੋਲ। ਇਹ ਕਹਿੰਦੇ ਅਸੀਂ ਆਹ ਕਰ ਲੈਂਦੇ, ਅਸੀਂ ਆਹ ਕਰ ਲੈਂਦੇ, ਅਸੀਂ ਓਡਰ ਲੈਂਦੇ ਹਾਂ। ਪਰਸੇ ਕਹਿੰਦੇ ਠੀਕ ਹੈ, ਪਰ ਇਹ ਜੀਵਨ ਦਾ ਪ੍ਰਯੋਜਨ ਨਹੀਂ ਗਾ, ਮਕਸਦ ਨਹੀਂ ਗਾ। ਪੰਛੀਆਂ ਚ ਤੁਹਾਡੇ ਚ ਕੀ ਪੰਛੀ ਵੀ ਉੱਡਦੇ ਫਿਰਦੇ? ਉਹਦੀ ਕੁਦਰਤ ਦੇ ਵਿੱਚ ਹਜ਼ਾਰਾਂ ਪੰਛੀ ਉੱਡਦੇ ਫਿਰਦੇ, ਤੁਸੀਂ ਵੀ ਉੱਡੇ ਫਿਰੋ, ਪੰਛੀਆਂ ਚ ਤੇ ਤੁਹਾਡੇ ਚ ਕੀ ਫਰਕ ਹੈ? ਬ੍ਰਹਮਦਾਸ ਪੰਡਿਤ ਗੁਰੂ ਨਾਨਕ ਦੇਵ ਸਾਹਿਬ ਨੂੰ ਕਹਿੰਦਾ ਮੇਰੇ ਨਾਲ ਗੋਸ਼ਟ ਕਰੋ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਮੇਰੇ ਕੋਲ ਗਿਆਨ ਹੈ, ਜਿਹੜਾ ਬੰਦਾ ਕਸ਼ਮੀਰ ਦੀ ਧਰਤੀ ਤੇ ਆਉਂਦਾ ਮੈਂ ਗੋਸ਼ਟੀ ਕਰਦਾ ਉਹਦੇ ਨਾਲ। ਇੱਕ ਊਠ ਲੱਦਿਆ ਕਿਤਾਬਾਂ ਦਾ ਨਾਲ ਲਈ ਫਿਰਦਾ, ਊਠ ਲੱਦਿਆ ਕਿਤਾਬਾਂ ਦਾ। ਮਹਾਰਾਜ ਕਹਿੰਦੇ ਵੀ ਜੇ ਤੂੰ ਜਿੱਤ ਜੇ, ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਬਹੁਤੀ ਕੋਈ ਬਹਿਸ ਨੀ ਕਿਸੇ ਨਾਲ ਕਰਨੀ ਆਉਂਦੀ, ਨਾ ਮੈਂ ਕਦੀ ਕੀਤੀ ਆ, ਤੇ ਜੇ ਮੇਰੇ ਕੋਲ ਨਾ ਤੇਰੇ ਨਾਲ ਬਹਿਸ ਕੀਤੀ ਗਈ ਫਿਰ, ਤੇ ਬ੍ਰਹਮਦਾਸ ਪਤਾ ਕੀ ਕਹਿੰਦਾ? ਕਹਿੰਦਾ ਜਿੰਨੀਆਂ ਕਿਤਾਬਾਂ ਪੁਸਤਕਾਂ ਤੁਹਾਡੇ ਕੋਲ ਨਾ ਥੈਲੇ ਚ, ਭਾਵੇਂ ਇੱਕ ਆ ਤੇ ਭਾਵੇਂ ਦੋ, ਬਾਣੀ ਦੀਆਂ ਪੋਥੀਆਂ, ਉਹ ਕਹਿੰਦੇ ਮੈਂ ਲੈ ਲੈਣੀਆਂ ਸਾਰੀਆਂ, ਖੋਹ ਲੈਣੀਆਂ ਤੁਹਾਡੇ ਕੋਲ। ਤੇ ਪਾਤਸ਼ਾਹ ਕਹਿੰਦੇ ਵੀ ਜੇ ਤੂੰ ਹਾਰ ਗਿਆ, ਕਹਿੰਦਾ ਜਿੰਨੀਆਂ ਮੈਂ ਊਠ ਦੇ ਉੱਤੇ ਲੱਦੀਆਂ ਸਾਰੀਆਂ ਤੁਹਾਨੂੰ ਦੇ ਦੂੰਗਾ। ਊਠ ਨਾਲ ਲਈ ਫਿਰਦਾ, ਕਿਹੜੇ ਕਿਹੜੇ ਪੰਡਿਤ ਹੋਏ ਵੇਖੋ ਉਦੋਂ, ਵਿਦਵਾਨ ਕਿੱਡਾ ਤੇ ਹੰਕਾਰ ਦਾ ਐਨ ਗਲ ਤੱਕ ਨੱਕੋ ਨੱਕ ਭਰਿਆ। ਪਾਤਸ਼ਾਹ ਕਹਿੰਦੇ ਜਿੰਨੀਆਂ ਕਿਤਾਬਾਂ ਊਠ ਦੇ ਉੱਤੇ ਲੱਦੀਆਂ ਪੋਥੀਆਂ ਗ੍ਰੰਥ ਸਾਰੇ ਤੈਨੂੰ ਆਉਂਦੇ ਆ, ਇਹ ਸਾਰੇ ਗ੍ਰੰਥ ਤੈਨੂੰ ਯਾਦ ਹੈ ਨਾ? ਕਹਿੰਦਾ ਹਾਂ, ਅਰਥਾਂ ਸਮੇਤ ਸਾਰੇ ਮੈਨੂੰ ਆਉਂਦੇ ਆ। ਕਰੋ ਮੇਰੇ ਨਾਲ ਗੱਲ, ਜਿੱਥੋਂ ਮਰਜ਼ੀ ਛੇੜ ਕੇ ਵੇਖੋ, ਮੈਂ ਹਰ ਬੰਦੇ ਦੀ ਤਸੱਲੀ ਕਰਾ ਦਿੰਦਾ। ਗੁਰੂ ਨਾਨਕ ਹੱਸ ਪਏ। ਉਹ ਕਹਿੰਦਾ ਬ੍ਰਹਮਦਾਸ ਪੰਡਿਤ ਕਹਿੰਦਾ ਹੱਸਦੇ ਕਿਹੜੀ ਗੱਲਾਂ ਦੇ? ਪਾਤਸ਼ਾਹ ਕਹਿੰਦੇ ਮੈਂ ਇਸ ਕਰਕੇ ਹੱਸਦਾ ਵੀ ਉਹ ਕਿਤਾਬਾਂ ਊਠ ਤੇ ਲੱਦੀਆਂ, ਇੱਧਰ ਤੇਰੇ ਦਿਮਾਗ ਤੇ ਲੱਦੀਆਂ, ਫਰਕ ਕੀ ਹੋਇਆ ਤੇਰੇ ਚ ਤੇ ਊਠ ਚ? ਉਧਰ ਊਠ ਦੇ ਉੱਤੇ ਲੱਦੀਆਂ ਕਿਤਾਬਾਂ, ਇੱਧਰ ਤੇਰੇ ਦਿਮਾਗ ਤੇ ਲੱਦੀਆਂ। ਮਹਾਰਾਜ ਕਹਿੰਦੇ ਮੈਨੂੰ ਤੂੰ ਵੀ ਊਠ ਵਰਗਾ ਦਿਸਦਾ, ਮੈਨੂੰ ਨਜ਼ਰ ਆਉਂਦਾ ਵੀ ਊਠ ਚ ਤੇ ਤੇਰੇ ਚ ਕੋਈ ਫਰਕ ਨੀ। ਉਹ ਵੀ ਕਿਤਾਬਾਂ ਲੱਦੀ ਤੁਰਿਆ ਫਿਰਦਾ, ਤੂੰ ਦਿਮਾਗ ਤੇ ਲੱਦ ਕੇ ਤੁਰਿਆ ਫਿਰਦਾ, ਅੰਤਸ਼ ਕਰਨ ਚ ਤੇਰੇ
कोई ज्ञान की गल नहीं हैगी। इन्हां किताबां ने हंकार ही भरिया तेरे अंदर, ते पातशाह कहिंदे ऊंट ते लदणियां ते तेरे ते लदणियां फर्क किया। वो कहिंदा मैनूं अज तक इदां कहा ही नहीं किसे ने, इदां नहीं मैनूं अज तक किसे ने आखिया। चर्चा मैं बतेरी कीती है, सारे लोग मेरे अगे सिर झुकांदे। वो लोगों को खोईआं उन्हें जितियां भी नहीं, कोई गल किसे नूं जवाब आया दे अपनियां किताबां, ऊंट लदी फिरदा। महाराज सच्चे पातशाह नूं फिर पुछदा है, कहिंदा महाराज ये किताबां फिर दिमाग ते लदियां मैं। सतगुरु कहिंदे हां जिथे जानियां चाहीदियां उथे कोई ज्ञान दा किणका भी नहीं गया तेरे। आ जिहड़े आसा दी वार दे सलोक है उथे कश्मीर महाराज ने उचारण कीते, पढ़ पढ़ गड्डी लदी है पढ़ पढ़ भरीए साथ, पढ़ पढ़ बेड़ी पाई है पढ़ पढ़ गड्डी है खाट, पढ़ी है जेते वर्ष वर्ष, पढ़ी है जेते मास, पढ़ी है जेती आर जा सारी उम्र पढ़दर, पढ़िया जेते साध नानक लेखे एक गल ओ तेरे को नहीं हैगी। ओनू कहते नानक लेखे एक गल ए नहीं तेरे को हैगी, होर होमे ए हैगी तेरे को। महाराज सचे पातशाह होमे हंकार तोड़ देंदे सी। इन्हां जोगियां दा बहुत औखा सी तोड़ना, कारण इन्हां दा पता की सी, इन्हां लोकां दे कोल करामाती ताकतां सन, रिधियां सिधियां इन्हां लोकां ने प्राप्त कीतियां। इस करके गुरु नानक नूं कहिंदे दस बालका दस बच्चिया आ साडी गल दा की जवाब। ऐदां गल्लां करदे सन महाराज नाल। इह सतगुरु ने बाणी च वी लिखिआ सिद्ध गोष्ठ च, बोले नानक सुनो तुम बाले, बालका साडी गल दा जवाब दे। तो सत संगत बंगाल दी धरती तक इह जिहड़े जोगी लोक है उस वेले तक पसरे होए सी लोक, कड्डी तकड़ी भारत देश दे विच इन्हां लोकां दी पूजा होएगी। हर घर च जिथे कोई बंदा नहीं सीगा जा सकता, कोई स्त्री घर दे विच कल्ली होवे भावें, ओह जिहड़े जोगी सी इन्हां नूं अधिकार इन्ना लोकां दे उत्ते प्रभाव पाया सी कि इह घर दे वेहड़े तक उन्हां दे चौंके तक जोगी जा सकदा सी। उस वेले दी हिस्टरी पढ़ के वेखो तुसीं। श्री गुरु ग्रंथ साहिब दी पावन बाणी च भगत नामदेव खिमा करना भगत जय देव कहिंदे चंद सत भेदिया नाद सत पूरिया। अज दा शब्द जिहड़ा थोड़ा जिहा कठिन है, ध्यान नाल सुनना पैणा। चंद सत भेदिया नाद सत पूरिया, सूर सत कोड़ सा दत किया, अबल बल तोड़िया अचल चल थपिया, अकड़ घड़ियो तहां अपियो पिया। पहली पंक्ति जोगियां दे प्रथा है। इनू भगत बेणी ने भी खोलिया एक जगह थी। ओ इन जिसनू भगत जय देव कहिंदे चंद सत भेदिया नाद सत पूरिया, इनू भगत बेणी ने दोवां दे अर्थ इको ही आ, पढ़न च बिलकुल नहीं गल रलदी, अर्थ दोवां दे इको। ओ कहिंदे एड़ा पिंगला और सुखमण तीन बसे एक ठाई, बेणी संगम तह पराग मन मज्जन करे ते थाई। चंद सत भेदिया जेड़े जोगी लोग आ, योग साधना करने वाले सिद्ध, एक साड़िया दो नासा जिवें नाक्या साडा उहदे दो छेक है जेड़े, वह कहिंदे भी जेड़ी खब्बे पासे वाली नाक है साड़ी, यह चंद का प्रतीक है। चंद सत भेदिया संस्कृत दे विच सत्व शब्द प्राणा वास्ते वरत्या जांदा, प्राणायाम जो करदे तुसीं, यह संस्कृत की भाषा ध्यान देना। ससा तत्ता पंजाबी आप लिखना हो ना, ससा तत्ता जे कला इना ही लिखा सत, ए अर्थ सदा कायम रहन वाला वा, यह भी संस्कृत का शब्द है। जे अगले तत्ते दे नाल पंजाबी च लिखण च अद्धा वबा पै गया वा, सत्व ए अर्थ है प्राण जेडे साडे अंदर चलते हैं संस्कृत च। चंद सत भेदिया कहिंदे खब्बी नास दे राही प्राण भेदिया, विन ले चढ़ा ले। चंद सत भेदिया कहिंदे खब्बी नाथ राही प्राण स्वास उपर नूं चढ़ा ले, नाद सत पूरिया नाद भी बजाउंदे ना, बीन जी हुंदी इहनां कोल जोगियां दे, कहिंदे उह भी पूरिया जिवें कहिंदे संख पूर्णा, चेते रखियो लफ़ज़ उह वरतदे नाल नाल। आम तौर ते संख बजाउणा बड़ा घट कहिंदे सी, किते मंदर दे विच संख वजदा होए ना उह बजाउंदे मूंह नूं ला के, तो वह आम तौर दे उत्ते कहिंदे संख पूर। कई बार एक कहावत बनी अपनी पंजाबी च, कोई बंदा दुनिया तो चला जाए ना मर जाए अपनी उहदे नाल नहीं चंगी तरह बनती, कहिंदे फलाने का की हाल है, कहिंदा उहदा संख पूरिया गया मतलब मर गया,
ਇਹ ਵੀ ਲਫ਼ਜ਼ ਪੰਜਾਬੀ ਚ ਵਰਤਿਆ ਜਾਂਦਾ। ਸੰਖ ਪੂਰਨਾ ਕਿਹਾ ਜਾਂਦਾ, ਕਹਿੰਦੇ ਉਹ ਜਿਹੜੇ ਸੱਤ ਨਾਦ ਪੂਰਨਾ, ਕਹਿੰਦੇ ਉਹ ਜਿਹੜਾ ਨਾਦ ਵਜਾਉਂਦੇ ਜੋਗੀ ਲੋਕ, ਭਗਤ ਜੈਦੇਵ ਕਹਿੰਦੇ ਉਹ ਵੀ। ਸੂਰ ਸੱਤ ਖੋੜ ਸਾ ਦੱਤ ਕੀ ਆ, ਚੰਗੀ ਤਰ੍ਹਾਂ ਸੁਣੀ ਜਾਓ ਅਰਥ ਇਹਦੇ, ਕੁਛ ਨਾ ਕੁਛ ਪੱਲੇ ਰਹਿ ਗਏ ਕਿਉਂਕਿ ਹੈ ਥੋੜਾ ਜਿਹਾ ਕਠਿਨ ਕੰਮ ਇਹ। ਸੂਰ ਸੱਤ ਖੋੜ ਸਾ ਚੰਦ ਖੱਬੀ ਨਾਸ, ਧਿਆਨ ਨਾਲ ਸੁਣ, ਸੂਰ ਕਿਹਨੂੰ ਕਹਿੰਦੇ ਆ, ਸੂਰਜ ਨੂੰ, ਸਜੀ ਨਾਸ। ਹੋਰ ਠੇਠ ਸ਼ਬਦ ਮੈਂ ਯਤਨ ਕਰੂੰਗਾ ਵੀ ਹੋਰ ਠੇਠ ਪੰਜਾਬੀ ਚ ਗੱਲ ਸਮਝਾਈ ਜਾਏ। ਚੰਦ ਖੱਬੀ ਨਾਸ, ਉਹਦੇ ਨਾਲ ਪ੍ਰਾਣ ਚੜਾ ਲਏ। ਸੂਰ ਸੂਰਜ ਸਜੀ ਨਾਸ, ਖੋੜ ਸਾ, ਖੋੜਸ ਦਾ ਅੱਖਰੀ ਅਰਥ ਹੁੰਦਾ ਸੋਲਾਂ, ਗਿਣਤੀ ਵਾਲਾ ਜਿਹੜਾ 16 ਸੋਲਾਂ। ਜੋਗੀ ਕੀ ਕਰਦੇ ਆ, ਖੱਬੀ ਨਾਸ ਰਾਹੀਂ ਸੱਜੀ ਨਾਸ ਰਾਹੀਂ ਪ੍ਰਾਣ ਸਵਾਸ ਉੱਪਰ ਨੂੰ ਚੜਾ ਲੇ, ਦਿਮਾਗ ਦੇ ਵਿੱਚ ਜਾ ਕੇ ਖੋਪੜੀ ਚ ਉਹਨਾਂ ਨੇ ਉਹ ਜਿਹੜੀ ਹਵਾ ਵਾ ਨਾ ਉਹ ਪਾਉਣ ਆ ਜਿਹੜੀ ਉਹ ਰੋਕ ਲੈਣੀ ਉਹਨਾਂ ਨੇ, ਤੇ ਮੁੜ ਕੇ ਨੱਕ ਫੜ ਲੈਣਾ ਉਹਨਾਂ ਨੇ, ਤੇ ਫੜ ਕੇ ਤੇ ਮੂੰਹ ਦੇ ਵਿੱਚੋਂ ਇੱਕ ਆਵਾਜ਼ ਕੱਢਦੇ ਆ ਉਹ ਜੋਗੀ 16 ਵਾਰੀ। ਉਹ ਆਵਾਜ਼ ਕੱਢਣੀ ਉਨੀ ਦੇਰ ਰੋਕ ਕੇ ਰੱਖਣਾ ਉਹਨੂੰ ਸਾਰ 16 ਵਾਰੀ ਮੂੰਹ ਆਪਣੀ ਆਵਾਜ਼ ਚੋਂ ਕਹਿੰਦੇ ਆ ਓਮ ਓਮ, ਐਦਾਂ ਬੋਲਣਗੇ। ਮਤਲਬ ਨਿਕਲਣਾ ਤਾਂ ਹੈ ਨੀ ਚੰਗੀ ਤਰ੍ਹਾਂ, ਕਿਉਂਕਿ ਸਾਹ ਬਾਹਰ ਨਿਕਲਣਾ ਨਾ ਜੇ ਉਹ ਬੋਲਦੇ ਆ, ਸਾਹ ਚੰਗੀ ਤਰ੍ਹਾਂ ਬਾਹਰ ਨਿਕਲਣ ਵੀ ਨਹੀਂ ਦੇਣਾ, ਉਨੀ ਕੁ ਹਵਾ ਬਾਹਰ ਕੱਢਣੀ ਆ ਵੀ 16 ਵਾਰੀ ਉਹ ਗੱਲ ਆਖੀ ਜਾਵੇ। ਕਿੰਨਾ ਚਿਰ ਚਿਰ ਕਿੰਨਾ ਕਿੰਨਾ ਚਿਰ ਅਭਿਆਸ ਕਰਦੇ ਹੋਣਗੇ ਉਹ। ਦੂਜਾ ਉਹਦਾ ਉਸਤਾਦ ਦੱਸਦਾ ਹੋਊਗਾ ਵੀ ਨਹੀਂ ਐਤਕੀ 10 ਵਾਰੀ ਕਿਹਾ ਗਿਆ ਵਾ ਤੇ ਹਵਾ ਮੁੱਕ ਗਈ ਅੰਦਰੋਂ ਵੀ, ਇਹ 16 ਵਾਰੀ ਕਹਿਣੀ ਇਹ ਗੱਲ 16 ਵਾਰੀ। ਉਨੀ ਦੇਰ ਉਹਨੂੰ ਸਵਾਸ ਨੂੰ ਰੋਕ ਕੇ ਰੱਖਣਾ। ਦੱਤ ਕੀ ਆ, ਦੱਤ ਦਾ ਅਰਥ ਹੁੰਦਾ ਸਵਾਸ ਛੱਡ ਦੇਣਾ, ਬਾਹਰ ਕੱਢ ਦੇਣਾ। ਹੁਣ ਆਪਾਂ ਨੂੰ ਇਹਦੇ ਤੋਂ ਕੀ ਮਿਲਿਆ, ਖਿਆਲ ਨਾ ਸੁਣਿਆ ਗੱਲ। ਹੁਣ ਭਗਤ ਜੈਦੇਵ ਨੇ ਇਹ ਸ਼ਬਦ ਉਚਾਰਨ ਕਰ ਦਿੱਤਾ, ਮੈਂ ਹੁਣ 15-20 ਮਿੰਟ ਮੈਨੂੰ ਹੋ ਗਏ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆ। ਆਪਾਂ ਨੂੰ ਇਹਦੇ ਚੋਂ ਕੀ ਮਿਲਿਆ, ਕੁਝ ਨੀ ਨਾ ਮਿਲਿਆ ਜੀ। ਭਗਤ ਜੈਦੇਵ ਇਹ ਗੱਲ ਕਹਿੰਦਾ, ਉਹ ਕਹਿੰਦਾ ਮੈਨੂੰ ਕੀ ਮਿਲਿਆ ਤੁਹਾਡੇ ਕੋਲੋਂ, ਤੁਸੀਂ ਖੱਬੀ ਨਾਸ ਰਾਹੀਂ ਚੜਾਓ ਸਵਾਸ, ਤੁਸੀਂ ਸੱਜੀ ਨਾਸ ਰਾਹੀਂ ਸਵਾਸ ਚੜਾਓ, ਤੁਸੀਂ ਉੱਥੇ ਭਾਵੇਂ ਸਾਰਾ ਦਿਨ ਰੋਕ ਛੱਡੋ ਦਿਮਾਗ ਚ ਵਾਹ, ਕਹਿੰਦੇ ਤੁਸੀਂ 16 ਦੀ ਜਗ੍ਹਾ ਤੇ ਭਾਵੇਂ 1600 ਵਾਰੀ ਕਹੋ ਓਮ, ਮੈਨੂੰ ਕੀ ਮਿਲਿਆ ਤੁਹਾਡੇ ਕੋਲੋਂ, ਦੱਸੋ ਮੈਨੂੰ ਕੋਈ ਪ੍ਰਾਪਤੀ ਹੋਈ, ਤੁਹਾਡੇ ਲਾਗੇ ਬੈਠਾ ਜਿਹੜਾ ਉਹਨੇ ਕੀ ਸਿੱਖਿਆ ਤੁਹਾਡੇ ਕੋਲ, ਜਿਹੜਾ ਤੁਹਾਡੇ ਕੋਲ ਬੈਠਾ ਉਹਨੇ ਤੁਹਾਡੇ ਤੋਂ ਕੀ ਸਿੱਖਿਆ ਬਈ। ਇੱਥੇ ਤੇ ਆ ਵੀ ਸੰਤ ਮਿਲਿਆ ਕਿਸ ਸੁਣੀਏ ਕਹੀਏ, ਮਿਲੇ ਅਸੰਤ ਮਸਤ ਕਰ ਰਹੀ ਹੈ। ਪੁੱਛਿਆ ਜੈਦੇਵ ਤੁਹਾਡਾ ਸਿਧਾਂਤ ਕੀ ਹੈ, ਫਿਰ ਤੂੰ ਇਹ ਕੰਮ ਨੀ ਕਰਦਾ, ਆ ਸਜੀਆਂ ਕਬੀਆਂ ਨਾਸਾਂ ਰਾਹੀਂ ਸਵਾਸ ਨੀ ਚੜਾਉਂਦਾ, ਤੂੰ ਓਮ ਨੀ ਕਹਿੰਦਾ, ਰੋਕ ਕੇ ਨੀ ਰੱਖਦਾ, ਤੂੰ ਕਦੀ ਸਵਾਸ ਚੜਾ ਲੇ ਕਦੀ ਸਵਾਸ ਪ੍ਰਾਣਾਯਾਮ ਕਰ ਲਿਆ ਛੱਡ ਤੇ, ਤੁਸੀਂ ਕੀ ਕਰਦੇ ਹੋ। ਆ ਗੁਰਮਤ ਆ ਗਈ ਹੁਣ ਅਗਲੀ ਪੰਕਤੀ, ਆ ਵਾ ਸਿੱਖੀ ਦੀ ਗੱਲ। ਇਹ ਚੇਤੇ ਰੱਖਿਓ ਜਦੋਂ ਕਿਤੇ ਉਹਨਾਂ ਲੋਕਾਂ ਦਾ ਜ਼ਿਕਰ ਕਰਦੇ, ਗੁਰਮਤ ਨਹੀਂ ਗੀ ਇਹ, ਉਹਨਾਂ ਦੀਆਂ ਗੱਲਾਂ ਦੱਸ ਕੇ ਫਿਰ ਆਪਣਾ ਸਿਧਾਂਤ ਦੱਸਣਾ ਵੀ ਮੈਂ ਐਸ ਗੱਲ ਨੂੰ ਨਹੀਂ ਮੰਨਦਾ। ਜਿਵੇਂ ਮੈਂ ਸ਼ੁਰੂ ਚ ਵੀ ਬੇਨਤੀ ਕੀਤੀ, ਪਾਠ ਪੜਿਓ ਅਰਵੇਦ ਵਿਚਾਰਿਓ ਨਿਉਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਵਾਧੇ। ਇਹ ਗੱਲ ਗੁਰੂ ਅਰਜਨ ਦੇਵ ਦੱਸਦੇ ਵੀ ਇਹਨਾਂ ਦਾ ਕੱਖ ਨੀ ਲਾਭ, ਕੁਝ ਨੀ ਮਿਲਣਾ ਇਹਦੇ ਨਾਲ। ਮੋਨ ਪਇਓ ਕਰਪਾਤੀ ਰਹੋ ਨਗਨ ਫਿਰਿਓ ਬਨ ਮਾਈ, ਤਟ ਤੀਰਥ ਸਭ ਧਰਤੀ ਪ੍ਰਮਿਓ, ਦੁਬਿਧਾ ਛੁੱਟ ਕੇ ਨਾਈ, ਮਨ ਕਾਮਨਾ ਤੀਰਥ ਜੈ ਬਸਿਓ, ਸਿਰ ਕਰਵਤ ਧਰਾਏ। ਲੱਖ ਕੰਮ ਕਰੋ ਏ ਕੋਈ ਲਾਭ ਨਹੀਂ। ਅਖੀਰਲੀਆਂ ਪੰਕਤੀਆਂ ਉਸੇ ਸ਼ਬਦ ਦੀਆਂ ਪੜ੍ਹ ਲਿਓ, ਇਹ ਸੋਰਠ ਰਾਗ ਚ ਸ਼ਬਦ ਹੈ, 641 ਅੰਗ ਤੇ ਆਉਂਦਾ ਹੈ। ਸਾਰਿਆਂ ਦਾ ਜ਼ਿਕਰ ਕਰਤਾ, ਅਖੀਰ ਜਾ ਕੇ ਪਤਾ ਕੀ ਕਹਿੰਦੇ, ਹਰ ਕੀਰਤ ਸਾਧ ਸੰਗਤ ਹੈ। ਹਰ ਕੀਰਤ ਛੱਡ ਦੋ ਇਹਨਾਂ ਸਾਰੇ ਕੰਮਾਂ ਨੂੰ, ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕਹਿ ਕਰਮ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਕੁਰਬ ਲਿਖੇ ਕਾ ਲੈਣਾ। ਤੇਰੋ ਸੇਵਕ ਇਹ ਰੰਗ ਮਾਤਾ, ਜਿਹੜਾ ਤੇਰਾ ਸੇਵਕ ਹੈ ਨਾ, ਇਸ ਰੰਗ ਵਿੱਚ ਮਸਤ ਰਹਿੰਦਾ, ਆਨੰਦ ਮਾਣਦਾ, ਉਹਨੂੰ ਨੀ ਇਹਨਾਂ ਕੰਮਾਂ ਦੀ ਲੋੜ ਸਾਰਿਆਂ ਦੀ। ਏਦਾਂ ਵਾ ਭਗਤ ਜੈਦੇਵ ਨੂੰ ਪੁੱਛਿਆ, ਦੱਸੋ ਜੀ ਆਪਣੀ ਗੱਲ, ਹੁਣ ਤੁਸੀਂ ਕੀ ਕਰਦੇ ਜੇ। ਉਹ ਬੋਲੇ ਹੁਣ, ਅਚਲ ਅਬਲ ਬਲ ਤੋੜਿਆ, ਅਚਲ ਚਲ ਥੱਪਿਆ, ਅਘੜ ਘੜਿਆ ਤਹਾਂ ਅਪਿਓ ਪੀਆ, ਅਪਿਓ ਪੀਆ ਦਾ ਵੀ ਤਾਂ ਅੰਮ੍ਰਿਤ ਪੀਤਾ। ਕਦੋਂ? ਅਬਲ ਬਲ ਤੋੜਿਆ, ਮੇਰਾ ਜਿਹੜਾ ਮਨ ਹੈ ਨਾ ਏਡਾ ਭੈੜਾ ਸੀਗਾ ਇਹ ਅਬਲ ਇਹਦਾ ਬਲ ਤੋੜਿਆ ਨਹੀਂ ਜਾਂਦਾ ਆ ਬਲ ਬਲ ਨੂੰ ਐਡਾ ਲੱਗ ਗਿਆ ਆ ਬਲ ਜਿਸ ਦਾ ਬਲ ਭੰਨਿਆ ਨਾ ਜਾ ਸਕੇ ਜਿਸ ਦਾ ਬਲ ਕਿੱਡਾ ਐਡਾ ਬਲੀ ਆ ਵੀ ਉਹਨੂੰ ਕੋਈ ਜਿੱਤ ਨਹੀਂ ਸਕਦਾ ਉਹਨੂੰ ਐਡਾ ਲਾ ਦੇਣਾ ਆ ਬਲ ਜਿਸ ਦਾ ਬਲ ਤੋੜਿਆ ਨਾ ਜਾ ਸਕੇ ਭਗਤ ਜੈਦੇਵ ਕਹਿੰਦੇ ਮੈਂ ਤੋੜ ਦਿੱਤਾ ਵਾ ਹੁਣ ਇਹ ਆਪਣੀਆਂ ਮਰਜ਼ੀਆਂ ਨਹੀਂ ਕਰਦਾ ਜੋ ਮੈਂ ਕਹੂੰਗਾ ਉਧਰ ਤੁਰੂਗਾ ਹੁਣ ਅਬਲ ਬਲ ਤੋੜਿਆ ਅਚਲ ਚਲ ਥੱਪਿਆ ਥੱਪਿਆ ਦਾ ਮਤਲਬ ਇੱਕ ਜਗ੍ਹਾ ਤੇ ਥੱਪਤਾ ਇਹਨੂੰ ਟਕਾਤਾ ਹੁਣ ਮੈਂ ਕਿੱਦਾਂ ਜੀ ਅਚਲ ਚਲ ਥੱਪਿਆ ਇਹ ਰੱਬ ਵਾਲੇ ਪਾਸੇ ਨਹੀਂ ਸੀਗਾ ਚੱਲਦਾ ਧਰਮ ਵਾਲੇ ਪਾਸੇ ਨਹੀਂ ਸੀ ਤੁਰਦਾ ਇਹ ਸੱਚ ਵੱਲ ਹੁਣ ਮੈਂ ਤੋਰਨ ਲਾਤਾ ਥੱਪਿਆ ਟਕਾ ਲਿਆ ਇਹਨੂੰ ਮੈਂ ਅਘੜ ਘੜਿਆ ਇਹ ਘੜਿਆ ਨਹੀਂ ਸੀ ਜਾਂਦਾ ਘੜੀਆ ਸ਼ਬਦ ਸੱਚੀ ਟਕਸਾਲ ਇਹ ਸ਼ਬਦ ਦੀ ਬਾਤ ਨਹੀਂ ਸੀ ਮੰਨਦਾ ਤੇ ਸ਼ਬਦ ਦੀ ਟਕਸਾਲ ਦੇ ਵਿੱਚ ਟਕਸਾਲ ਕਹਿੰਦੇ ਆ ਟਕਸਾਲ ਦੇ ਅਰਥ ਦਾ ਆਪਾਂ ਨੂੰ ਪਤਾ ਹੋਏਗਾ ਟਕਸਾਲ ਦਾ ਅਰਥ ਹੁੰਦਾ ਜਿਸ ਦੇ ਵਿੱਚ ਸਿੱਕੇ ਘੜੇ ਜਾਂਦੇ ਆ ਸਿੱਕੇ ਹੁੰਦੇ ਤੁਹਾਡੇ ਵੀ ਇੱਥੇ ਸਿੱਕੇ ਇੱਥੇ ਜਿਹਨੂੰ ਤੁਸੀਂ ਪੈਨੀਆਂ ਕਹਿੰਦੇ ਹੋ 25 ਸੈਂਟ ਆ 10 ਸੈਂਟ 5 ਸੈਂਟ ਦੇ ਸਿੱਕੇ ਆਉਂਦੇ ਨਾ ਜਿੱਥੇ ਬਣਦੇ ਆ ਉਹ ਜਿਹੜੀ ਜਗ੍ਹਾ ਜਿੱਥੇ ਘੜੇ ਜਾਂਦੇ ਆ ਉਹਦਾ ਪੂਰਾ ਪੂਰਾ ਨਾਂ ਫਿਰ ਉੱਥੇ ਸਟੈਂਪਾਂ ਲੱਗਣੀਆਂ ਉਹਦੇ ਉਹਨੂੰ ਟਕਸਾਲ ਕਹਿੰਦੇ ਆ ਜਿੱਥੇ ਘੜਿਆ ਜਾਂਦਾ ਕੋਈ ਭਗਤ ਜੈਦੇਵ ਕਹਿੰਦੇ ਜਿਹੜਾ ਮੇਰਾ ਮਨ ਆ ਜਦੋਂ ਕਿਸੇ ਚੀਜ਼ ਹੈ ਤੇ ਲੋਹਾ ਹੀ ਹੈ ਤੇ ਤਾਂਬਾ ਹੀ ਹੈ ਤੇ ਉਹ ਕੋਈ ਪਿੱਤਲ ਹੀ ਆ ਜਿੱਥੇ ਡਾਲਰ ਬਣਦੇ ਆ ਸਿੱਕੇ ਬਣਦੇ ਆ ਤੇ ਪਹਿਲਾਂ ਕੀ ਸੀਗਾ ਉਹ ਅਘੜ ਹੀ ਹੋਊਗਾ ਅਣਘੜ ਤੇ ਹੋਊਗਾ ਪਰ ਕੀ ਕੀਤਾ ਜੀ ਉਹਨੂੰ ਉਹਨੂੰ ਘਾੜੇ ਕੋਲ ਲੈਂਦਾ ਕਿਸੇ ਕੋਲ ਉਹਨੇ ਫਿਰ ਕੀ ਕੀਤਾ ਪੂਰੇ ਕੱਟ ਕੱਟ ਕੇ ਉਹਨੇ ਬਣਾ ਬਣਾ ਕੇ ਘੜ ਕੇ ਬਣਾ ਕੇ ਮਸ਼ੀਨਾਂ ਚੋਂ ਕੱਢ ਕੇ ਉਹਨੇ ਪੂਰੇ ਟਕਸਾਲ ਵਿੱਚ ਲਿਆ ਕੇ ਉੱਤੇ ਸਟੈਂਪਾਂ ਲਾ ਤੀਆਂ ਉਹਦੇ ਬਣਾ ਦਿੱਤੇ ਤੇ ਗੌਰਮੈਂਟ ਵੱਲੋਂ ਉਹਨੂੰ ਮਿਲ ਗਈ ਅਥਾਰਟੀ ਤੇ ਉਹ ਕੀ ਬਣ ਗਈ ਕਰੰਸੀ ਜਿੱਥੇ ਜਾਂਦੇ ਉਹਦਾ ਫਿਰ ਮੁੱਲ ਪੈਂਦਾ ਜਿੱਥੇ ਘੜੇ ਗਏ ਉਹਨੂੰ ਟਕਸਾਲ ਕਹਿੰਦੇ ਘੜੀਏ ਸ਼ਬਦ ਸੱਚੀ ਟਕਸਾਲ ਤੁਹਾਡਾ ਜਿਹੜਾ ਜੀਵਨ ਆ ਇਹ ਸ਼ਬਦ ਦੀ ਟਕਸਾਲ ਵਿੱਚ ਬਾਣੀ ਦੀ ਟਕਸਾਲ ਵਿੱਚ ਘੜਿਆ ਜਾਣਾ ਜੇ ਤੁਹਾਡੇ ਕੋਲ ਗੁਰੂ ਦਾ ਸ਼ਬਦ ਨਹੀਂ ਬਾਣੀ ਨਹੀਂ ਜਿੰਨੇ ਮਰਜ਼ੀ ਤੀਰਥਾਂ ਤੇ ਨਹਾਉਂਦੇ ਫਿਰੋ ਮੌਨ ਵਰਤ ਰੱਖਦੇ ਫਿਰੋ ਸ਼ਬਦ ਦੀ ਟਕਸਾਲ ਤੋਂ ਬਿਨਾਂ ਜੀਵਨ ਨਹੀਂ ਘੜਿਆ ਜਾਣਾ ਘੜਨ ਦਾ ਮਤਲਬ ਹੀ ਆ ਉਹਨੂੰ ਉਹਦੇ ਵਿੱਚੋਂ ਦੀ ਲੰਘਣਾ ਪਊਗਾ ਤਾਂ ਘੜਿਆ ਜਾਣਾ ਭਗਤ ਜੈਦੇਵ ਇਹ ਗੱਲ ਕਹਿ ਰਹੇ ਵੇਖੋ ਸ਼ਬਦ ਦੀ ਗੱਲ ਗੁਰੂ ਨਾਨਕ ਦੇਵ ਸਾਹਿਬ ਕਰਦੇ ਆ ਜੀਵਨ ਘੜਨ ਲਈ ਉਹ ਬੰਗਾਲ ਦੀ ਧਰਤੀ ਤੇ ਕਲਕੱਤਾ ਜਿਹੜਾ ਇਹ ਬੰਗਾਲ ਦੀ ਰਾਜਧਾਨੀ ਉਧਰਲੇ ਪਾਸੇ ਦੀ ਗੱਲ ਆ ਇਹ ਭਗਤ ਜੈਦੇਵ ਉੱਥੇ ਬੈਠੇ ਉਹ ਰੱਬ ਦੇ ਨਾਰੇ ਗੂੰਜ ਰਹੇ ਉਹ ਕਹਿੰਦੇ ਅਘੜ ਘੜਿਆ ਕਹਿੰਦੇ ਜਦੋਂ ਮੇਰਾ ਮਨ ਹੁਣ ਘੜਿਆ ਗਿਆ ਇਹ ਭਟਕਣੋਂ ਹਟ ਗਿਆ ਜਿਹੜਾ ਵਿਕਾਰਾਂ ਵਾਲੇ ਪਾਸੇ ਇਹਦਾ ਬਲ ਚੱਲਦਾ ਸੀ ਨਾ ਉਧਰ ਨੂੰ ਪਾਪਾਂ ਵੱਲ ਨੂੰ ਦੌੜਦਾ ਸੀਗਾ ਕਹਿੰਦੇ ਹੁਣੇ ਟਿਕ ਕੇ ਬਹਿ ਗਿਆ ਭਗਤ ਜੈਦੇਵ ਕਹਿੰਦੇ ਤਾਂ ਅਪਿਓ ਪੀਆ ਹੁਣ ਮੈਨੂੰ ਬਾਹਰ ਕਿਤੇ ਭਟਕਣ ਦੀ ਲੋੜ ਨਹੀਂ ਜੋਗੀਆਂ ਵਾਲੇ ਸਾਧਨ ਕਰਨ ਦੀ ਲੋੜ ਨਹੀਂ ਮੈਨੂੰ ਸਵਾਸ ਚੜਾਉਣ ਤੇ ਲਾਉਣ ਦੀ ਲੋੜ ਨਹੀਂ ਕਿਉਂਕਿ ਮੈਂ ਭਜਨ ਬੰਦਗੀ ਤੇ ਸ਼ਬਦ ਦੇ ਆਸਰੇ ਆਪਣਾ ਮਨ ਟਕਾ ਲਿਆ ਹੁਣ ਮੇਰੇ ਅੰਦਰੋਂ ਹੀ ਅਪਿਓ ਪੀਆ ਹੁਣ ਮੈਂ ਪ੍ਰਭੂ ਦਾ ਨਾਮ ਅੰਮ੍ਰਿਤ ਬੈਠਾ ਪੀ ਜਾਣਾ ਮੈਨੂੰ ਤੁਹਾਡੇ ਵਾਲੇ ਕੰਮ ਕਰਨ ਦੀ ਕੋਈ ਲੋੜ ਨਹੀਂ ਹੈ ਮਨ ਆਦ ਗੁਣ ਆਦ ਵਿਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਆਦ ਆ ਵੇਖੋ ਇਹ ਰਹਾਓ ਦੀ ਪੰਕਤੀ ਹੈ ਮਨ ਸ਼ਬਦ ਇਹਦੇ ਚ ਵਰਤਦੇ ਆ ਤਾਂ ਪਹਿਲੇ ਅਰਥ ਜਿੰਨੇ ਉਹਨਾਂ ਦਾ ਸੰਬੰਧ ਕਾਹਦੇ ਨਾਲ ਹੈ ਮਨ ਨਾਲ ਮਨ ਆਦ ਗੁਣ ਆਦ ਵਿਖਾਣਿਆ ਭਗਤ ਜੈਦੇਵ ਕਹਿੰਦੇ ਆਦ ਦੋ ਵਾਰੀ ਸ਼ਬਦ ਆਦ ਆਇਆ ਮਨ ਆਦ ਗੁਣ ਆਦ ਵਿਖਾਣਿਆ ਕਹਿੰਦੇ ਮੈਂ ਆਦ ਸ਼ੁਰੂ ਤੋਂ ਹੀ ਅੱਜ ਕਈ ਵਾਰੀ ਤੁਸੀਂ ਇੱਕ ਗੱਲ ਹੋਰ ਨੁਕਤੇ ਦੀ ਸੁਣਿਓ ਮੈਂ ਵਿਦਵਾਨਾਂ ਨੂੰ ਪੜਿਆ ਕਰੀਬਨ ਕਰੀਬਨ ਚੰਗੇ ਚੰਗੇ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਇਹ ਗੱਲ ਲਿਖਤੀ ਹੈ ਵੀ ਜਿਹੜਾ ਜੈਦੇਵ ਆ ਇਹ ਪਹਿਲਾਂ ਬ੍ਰਾਹਮਣੀ ਮਤ ਦਾ ਜਾਂ ਆ ਕਰਮਕਾਂਡ ਕਰਦੇ ਰਹੇ ਵਿਦਵਾਨਾਂ ਨੇ ਭਗਤ ਜੈਦੇਵ ਆਪਣੀ ਬਾਣੀ ਚ ਦੱਸਦੇ ਆ ਮਨ ਆਦ ਗੁਣ ਆਦ ਵਿਖਾਣਿਆ ਮੈਂ ਆਦ ਤੋਂ ਸ਼ੁਰੂ ਤੋਂ ਹੀ ਉਸ ਦਾ ਵਿਖਿਆਨ ਕਰਦਾ ਆ ਜਿਹੜਾ ਆਦ ਸੱਚ ਆ ਜਿਹੜਾ ਆਦ ਤੋਂ ਚੱਲਿਆ ਆਉਂਦਾ ਫਿਰ ਪੰਕਤੀ ਦੇ ਅਰਥ ਸੁਣ ਲੈਣ ਮਨ ਮੇਰੇ ਮਨ ਨੇ ਆਦ ਗੁਣ आद वखाने दोबरी आ गया आद दोवां दा अर्थ आद का होर कोई अर्थ नहीं गा एडे कन्ना दद्दा आद आद का कोई अर्थ नहीं गा जदों भी आद आऊगा यह दद्दे नूं सहारी नाल ही आऊगा आद तो यह अर्थ होगा शुरू तो भगत ना जयदेव कहते मैं शुरू तो ही उसका पुजारी हाँ जेड़ा आद तो चलिया वखाने मतलब ओदा ही मैं वख्याण करदा उसे नूं ही मैं त्यांदा उसे नाल ही जुड़दा ओ एक किणका मात्र भी ओ ब्राह्मणी मत जां जोगियां दे मत जां पंडितवाद वाले पासे नहीं गए तेरी दुबदा दृष्ट समाने कहते मना हुण फिर तेरी तेरी दृष्टि ही ना जिहड़ी दुबदा वाली दुचित्तापन इधर उधर भटकदा सा समानिया का उठे अर्थिया समा गई मुक गई वह दृष्टि हुण दृष्टि रब वाले पासे परमेश्वर वाले पासे लग गई बड़ी कमाल की गल आखी अगलियां पंक्तियां अर्ध कौ अर्ध्या सरद कौ सरद्या सलल को सलल समान आया वाह सलल पानी नूं कहिंदे आ कहिंदे हुण की जीवन बन गया जी मेरा आ गल सुणिओ कहिंदे जोगी लोकां नूं संबोधित हो गए कहिंदे हुण मैनूं तुहाडे वाले काम करन दी लोड़ नहीं रह गई सलल को सलल समान आया जिवें सलल पानी विच पानी मिल के यह गल गुरु अर्जन देव ने भी आखी बाणी च आ देखो पंगतियां रलदियां किन्नियां वा इन्हां दियां गुरु नानक साहब का शब्द मारू राग च पढ़ लिओ सूर सर सोस लै सोम सर पोख लै जुगत कर मरत सुसन बंध कीजै ए एवे नहीं बन गया सबब ए सारियां बातां एक दूजे नाल भगतां दियां ते गुरुआं दियां सांझियां कहिंदे सलल को सलल समान आया सलल ते सलल पानी ते पानी दोवें के बन गए समान बराबर हो गए पानी च पानी मिल गया उधरों पानी च जां पानी मिल गया दोवें एक हो गए कहिंदे मैं रब नाल होणे दा एक हो गया क्यों अर्ध को अर्ध्या अर्ध को अर्ध्या दा सारे विद्वाना ने एक अर्थ किया आराधन योग परमात्मा नूं मैं हुण आराधन क्योंकि आराधन योग आ यह बचन गुरु ग्रंथ साहब च बहुत थावां ते आए जिवें किते कई वारी आउंदा ना करन करावन करने जोग वो सारा कुछ करन दे जोग आ समर्था रखदा इसलिए अर्ध को अर्ध्या वो आराधन दे योग आ पावो दी बख्शिशां साडे ते दियां वा भी सानू उहनू आराधन चाहीदा अर्ध को अर्ध्या सरद को सरद्या वो श्रद्धा रखण दे योग आ इसलिए मैं अपनी भावना ओहदे ते जोड़ी आ ओहदे ते श्रद्धा रखी आ जदों दा मैं उहनू आराधना शुरू कर लिया फिर ते ओहदे ते श्रद्धा प्रेम बना लिया विश्वास ओहदे ते सलल को सलल समान आया हुण मैं ओहदे विच ही लीन हो गया अभेद हो गया भगत जयदेव जी कहिंदे हुण तुहाडे वर्गे उह जिहड़े साधन सी ना जिन्हां साधना नूं करके बंदा हंकारी हो जांदा सी आख्या ना गुरु अर्जन देव साहिब पाठ पढ़े और वेद विचारे निवल भयंकम साधे प्राप्ति की हुई पंच जना से संग में छुटके हो काम क्रोध लोभ मोह हंकार तो छुटकारा नहीं होया एक चीज तुहानूं जरूर मिल गई यह काम करन नाल तुसी निवली कर्म कर ले भयंकम कर्म कर ले बड़े बड़े पाठ कर ले वेद शास्त्र पढ़ ले ते जोगियां नूं कहिंदे तुसी साधन वरत ले मिलिया ते तुहानूं बाकी कख नहीं गा एक चीज जरूर तुहाडे कोल आ गई है केड़ी पंच जना से संग ना छुटक्यो काम क्रोध लोभ मोह हंकार तो छुटकारा नहीं होया अदक अहंग बुद्ध बाधे हंकार वाली अकल जरूर आ गई ताडे को हौमे जरूर ताडे अंदर बन गई है कादी भी मैनू आ भी साधन करना आउंदा मैनू आ भी साधन करना आउंदा मैनू आ भी वेदा शास्त्रां दे पाठ आउंदे आ मैनू इनो भी वेदा शास्त्रां दे अर्थ आउंदे आ भी मैं बड़ा वड्डा पंडित बन गया मैं बड़ा वड्डा जोगी बन गया गुरु अर्जन देव साहिब कहिंदे इह चीज ताडे कोल आ गई ज्यो ज्यो रब की बंदगी भगती के गुण तुहाडे अंदर आउंदे तुहाडे अंदर निम्रता होनी चाहीदी सी तुहाडा आपा गवाचना चाहीदा सी गुरु नानक देव साहब कहिंदे सानू तुसीं कोल बिठा के नहीं राजी मैं कहना सारी की सारी खलकत नूं एक थां ते बिठाना मैं चाहना सारे के सारे संसार नूं एक थां ते बिठा दीए ते साहब सच्चे पातशाह कहिंदे तुसीं संसार त्याग के बाहर आण के बह गए ते खिमा करियो जे एक बचन सांझा करदे भाई गुरदास जी दा ओह कहिंदे बंदे दी हालत वेखो की बन गई मैं एक बचन पढ़िया जिहड़ा आ बचन चल रहे इहदे तों मैनूं याद आ गई गल भाई गुरदास जी दीआं चार लाइनां ओह कहिंदे बंदिया सिखना होवे ना जिंदगी च कुछ जे कुछ सिखना चाहुंदा
ਕਹਿੰਦੇ ਕਈ ਵਾਰੀ ਬੰਦਾ ਸਭ ਤੋਂ ਛੋਟੇ ਤੋਂ ਛੋਟਾ ਜੇ ਕੋਈ ਜੀਵ ਆਪਾਂ ਧਰਤੀ ਤੇ ਤੁਰਿਆ ਜਾਂਦਾ ਵੀ ਵੇਖਦੇ ਹਾਂ ਨਾ, ਤੇ ਭਾਈ ਗੁਰਦਾਸ ਕਹਿੰਦੇ ਉਹ ਕੀੜੀ ਆ, ਤੇ ਕੀੜੇ ਮਕੌੜੇ। ਆਮ ਤੌਰ ਤੇ ਕਿਸੇ ਬੰਦੇ ਨੂੰ ਮਾੜੇ ਤੋਂ ਮਾੜਾ ਕਹਿਣਾ ਹੋਵੇ ਨਾ, ਕਹਿੰਦੇ ਕੀੜੇ ਮਕੌੜੇ ਤੁਰੇ ਫਿਰਦੇ। ਭਾਈ ਗੁਰਦਾਸ ਜੀ ਕਹਿੰਦੇ ਮੈਂ ਨਾ ਸੋਚਦਾ ਵੀ ਕੀੜੀਆਂ ਤੋਂ ਵੀ ਕੁਝ ਸਿੱਖ ਲਈਏ। ਪੁੱਛਿਆ ਅੱਛਾ ਕੀੜੀਆਂ ਕੋਲੋਂ ਵੀ ਕੁਝ ਸਿੱਖਿਆ ਜਾ ਸਕਦਾ? ਭਾਈ ਗੁਰਦਾਸ ਕਹਿੰਦੇ ਹਾਂ। ਕਿੰਨੀਆਂ ਗੱਲਾਂ ਸਿਖਾਈਆਂ ਭਾਈ ਗੁਰਦਾਸ ਨੇ, ਆਹ ਚਾਰ ਪੰਕਤੀਆਂ ਪੜਿਓ, ਚੌਵਾਂ ਚ ਕੁਝ ਨਾ ਕੁਝ ਸਿਖਾਇਆ ਉਹਨਾਂ ਨੇ ਭਾਈ ਗੁਰਦਾਸ ਨੇ। ਕਹਿੰਦੇ ਆਹ ਕੁਝ ਮੈਂ ਕੀੜੀਆਂ ਕੋਲੋਂ ਵੀ ਸਿੱਖ ਲਿਆ। ਹੱਦ ਹੋ ਗਈ। ਸਭ ਤੋਂ ਵੱਡੀ ਗੱਲ ਜਿਹੜੀ ਆਖੀ ਨਾ ਉਹਨਾਂ ਨੇ ਭਾਈ ਗੁਰਦਾਸ ਨੇ, ਮੈਂ ਪੰਕਤੀਆਂ ਆਪ ਨਾਲ ਸਾਂਝੀਆਂ ਕਰ ਦਿੰਦਾ। ਉਹ ਕਹਿੰਦੇ ਇੱਕ ਖੁੱਡ ਦੇ ਵਿੱਚ ਸੈਂਕੜੇ ਹੀ ਰਹਿ ਲੈਂਦੀਆਂ, ਇੱਕ ਖੁੱਡ ਚ ਸੈਂਕੜੇ ਕੀੜੀਆਂ ਰਹਿ ਲੈਂਦੀਆਂ, ਕੋਈ ਲੜਾਈ ਝਗੜਾ ਨਹੀਂ। ਦੋ ਭਰਾ ਇੱਕ ਛੱਤ ਥੱਲੇ ਨਹੀਂ ਰਹਿੰਦੇ ਅੱਜ ਦੇ ਯੁੱਗ ਚ। ਔਖੀ ਹੋ ਗਈ, ਘਾਟੀ ਘਾਟੀ ਔਖੀ। ਕਿੰਨੇ ਕਿੰਨੇ ਟੱਬਰ ਹੁੰਦਾ ਸੀ ਆਪਣਾ ਪੁਰਾਣਾ, ਮੈਂ ਵੇਖਦਾ ਰਿਹਾ ਸੀ ਆਪਣੀ ਉਮਰ ਦੇ ਮੁਤਾਬਕ ਮੈਂ ਗੱਲ ਕਰਦਾ, ਤੇ ਜਿਹੜੇ ਸਾਡੇ ਪਿਓ ਦਾਦੇ ਆਖਰੀ ਸਮੇਂ ਤੱਕ, ਮੈਂ ਆਪਣੇ ਦਾਦਿਆਂ ਨੂੰ ਵੇਖਿਆ ਵੀ ਉਹ ਦੋ ਭਰਾ ਸਨ, ਤੇ ਮਰਨ ਤੱਕ ਅਕਾਲ ਚਲਾਣੇ ਤੱਕ ਉਹ ਇੱਕੋ ਛੱਤ ਥੱਲੇ ਰਹਿੰਦੇ ਸੀ। ਦੋਵੇਂ ਭਰਾ ਇੱਕੋ ਛੱਤ, ਦਾਦੇ ਇੱਕੋ ਛੱਤ ਥੱਲੇ। ਹੱਟ ਹੋ ਗਈ। ਤੇ ਜੇ ਇੱਕ ਨੂੰ ਰੋਟੀ ਪਾ ਕੇ ਦੇਣ ਲੱਗਣਾ ਨਾ ਵੀ ਰੋਟੀ ਖਾ ਲਓ, ਪਿਤਾ ਜੀ ਤੁਸੀਂ ਪਾਪਾ ਜੀ ਰੋਟੀ ਖਾ ਲਓ, ਉਹਨਾਂ ਕਹਿਣਾ ਉਹਨੂੰ ਛੋਟੇ ਨੂੰ ਵੀ ਆ ਹੀ ਲੈਣ ਦੇ, ਇਕੱਠੇ ਖਾ ਲੈਂਦੇ ਹਾਂ। ਹਾਂ ਇਹ ਤਿਆਰ ਸੀਗਾ। ਅੱਜ ਬੰਦਾ ਕਵੇ ਜੋ ਮਰਜ਼ੀ ਆਪਾਂ ਫੜਾ ਮਾਰੀ ਜਾਈਏ ਵੀ ਅਸੀਂ ਤਰੱਕੀ ਕਰ ਲਈਏ, ਪਰ ਇਹਨੂੰ ਤੁਸੀਂ ਇਹ ਉਹ ਗੱਲ ਨਹੀਂ, ਮਿਲਾਪ ਸਾਂਝ ਪ੍ਰੇਮ ਵਾਲੀ ਉਹ ਬਾਤ ਨਹੀਂ ਰਹਿ ਗਈ ਸੱਜਣੋ ਘਰਾਂ ਚ। ਭਾਈ ਗੁਰਦਾਸ ਕਹਿੰਦੇ ਕੀੜੀਆਂ ਕੋਲੋਂ ਸਿੱਖ ਲੈ ਕੁਛ। ਮੈਨੂੰ ਮਾਫ਼ ਕਰਿਓ, ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ, ਇਹ ਸੱਚ ਜੇ ਇੱਥੋਂ ਤੱਕ ਮੈਂ ਪੁੱਤ ਧੀਆਂ ਵੀ ਵੇਖ ਲਿਆ, ਕੋਈ ਮਾਂ ਪਿਓ ਆ ਗਿਆ ਕਿਤੇ ਇੰਡੀਆ ਤੋਂ ਬੁਲਾਏ ਆ, ਇਹ ਠੀਕ ਹੈ ਚਲੋ ਕੰਮ ਕਾਰ ਕਰਨਾ ਚਾਹੀਦਾ, ਹਰ ਬੰਦੇ ਨੂੰ ਇੱਥੇ ਕਿਰਤ ਕਰਨੀ ਪੈਂਦੀ ਹੈ, ਮਿਹਨਤ ਮੁਸ਼ਕਤ ਕਰਨੀ ਪੈਂਦੀ ਹੈ, ਪਰ ਜਦੋਂ 6 ਮਹੀਨੇ ਬਾਪੂ ਨੂੰ ਰੱਖ ਲਿਆ ਨਾਲ ਮਾਂ ਨੂੰ ਤੇ ਪਿਓ ਨੂੰ, ਕਹਿੰਦੇ ਬੀਬੀ ਹੁਣ ਤੁਸੀਂ ਮਾੜਾ ਮੋਟਾ ਆਪਣਾ ਇੰਤਜ਼ਾਮ ਕਰ ਲਓ, ਫਿਰ ਪੁੱਤ ਕੀ ਕਰੀਏ। ਸੋਚਿਆ ਹੀ ਨਹੀਂ ਉਹਨਾਂ ਨੇ ਉੱਥੋਂ ਤੁਰਨ ਵੇਲੇ, ਜਦੋਂ ਦਿੱਲੀਓਂ ਚੜ੍ਹਨ ਲੱਗੇ ਉਹਨਾਂ ਨੂੰ ਨੀ ਪਤਾ ਵੀ ਏਦਾਂ ਹੋਣੀ ਆ। ਇਹ ਸੱਚ ਜੇ ਮੇਰੇ ਬਜ਼ੁਰਗੋ ਤੇ ਮੇਰੇ ਭਰਾ ਮੇਰੇ ਬੱਚਿਓ, ਇਹ ਸੱਚ ਜੇ, ਕਿਉਂਕਿ ਇਹ ਨਹੀਂ ਛੁਪੀ ਰਹਿ ਸਕਦੀ। ਸੱਚ ਨਹੀਂ ਛੁਪਣਾ, ਸੱਚ ਨਹੀਂ ਛੁਪਣਾ, ਨਹੀਂ ਛੁਪਣਾ ਸੱਚ। ਜਦੋਂ ਦਿੱਲੀਓਂ ਚੜ੍ਹਨ ਲੱਗੇ ਤਾਂ ਪੁੱਤ ਸਾਨੂੰ ਤੇ ਪਤਾ ਨਹੀਂ ਸੀ, ਧੀਏ ਸਾਨੂੰ ਤੇ ਨਹੀਂ ਸੀ ਪਤਾ ਕਿ ਕੋਈ ਹੋਰ ਜਗ੍ਹਾ ਤੁਸੀਂ ਮਾੜੀ ਮੋਟੀ ਲੈ ਲਓ ਤੇ ਕੋਈ ਕੰਮ ਕੁੰਮ ਕਰਕੇ ਤੇ ਆਪਣਾ ਗੁਜ਼ਾਰਾ ਚਲਾ ਲਓ, ਅਸੀਂ ਬੁਲਾ ਲਿਆ ਤੁਸੀਂ ਆ ਗਏ ਜੇ ਠੀਕ ਹੈ, ਪਰ ਕੰਮ ਕਾਰ ਕਰਕੇ ਰੋਟੀ ਖਾਣੀ ਪੈਣੀ। ਉਹ 55 ਸਾਲਾਂ ਦਾ, 50 ਸਾਲਾਂ ਦਾ, 60 ਸਾਲਾਂ ਦਾ ਬਾਪੂ, ਉਹ ਫਿਰ ਸੋਚਦਾ ਪੁੱਤ ਹੁਣ ਆ ਗਏ ਕੀ ਕਰੀਏ, ਕਰਾਂਗੇ ਕੁਛ ਨਾ ਕੁਛ। ਇਹ ਸੱਚਾਈ ਆ ਗਈ ਝੂਠਿਆ, ਇਹ ਸੱਚ ਹੈ ਨਾ ਗੱਲ। ਇਹ ਗੁਰੂ ਦਿਆ ਸਿੱਖਾ, ਉਹ ਗੁਰੂ ਦਿਆ ਸਿੱਖਾ। ਕਲਗੀਧਰ ਦਸ਼ਮੇਸ਼ ਪਿਤਾ ਦੇ ਉਪਦੇਸ਼ ਨੂੰ ਮੰਨਣ ਵਾਲੇ ਆ, ਗੁਰੂ ਗ੍ਰੰਥ ਸਾਹਿਬ ਅੱਗੇ ਰੋਜ਼ ਨੱਕ ਰਗੜਨ ਵਾਲੇ ਆ। ਇੱਕ ਮਾਂ ਪਿਓ ਚਾਰ ਚਾਰ ਪੰਜ ਪੰਜ ਛੇ 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 ਸੱਤ ਸੱਤ ਧੀਆਂ ਪੁੱਤਾਂ ਨੂੰ ਪਾਲਦੇ ਮਾਂ ਪਿਓ, ਮੈਂ ਵੇਖਿਆ ਜੀ, ਮੈਂ ਵੇਖਿਆ ਛੇ ਛੇ ਸੱਤ ਸੱਤ ਪੁੱਤ ਧੀਆਂ, ਸਾਰਿਆਂ ਨੂੰ ਪੜ੍ਹਾਉਣਾ ਸਕੂਲੇ ਪੜ੍ਹਨਾ, ਉਹਨਾਂ ਨੇ ਛੱਡਣ ਜਾਣਾ ਬਸਤਾ ਉਹਨਾਂ ਦਾ, ਦਾਖਲ ਕਰਾਉਣ ਜਾਣਾ, ਮੱਥਾ ਚੁੰਮ ਕੇ ਮਾਂ ਨੇ ਜੂੜਾ ਵਾਹ ਕੇ ਬੰਨ ਕੇ ਪਟਕਾ ਫਿਰ ਤਿਆਰ ਕਰਕੇ ਭੇਜਣਾ। ਉਸ ਮਾਂ ਨੇ ਆਖਿਆ ਸੀ ਪੁੱਤਰਾ ਤੂੰ ਮੇਰੀ ਡੰਗੋਰੀ ਬਣੇਗਾ। ਪੰਜ ਪੰਜ ਛੇ ਛੇ ਸੱਤ ਸੱਤ ਪੁੱਤ ਧੀਆਂ, ਸਤਕਾਰ ਵੇਖੋ, ਰੋਟੀ ਦੇਣੀ ਹੋਰ ਗੱਲ ਆ, ਸਤਕਾਰ ਨਾਲ ਦੇਣੀ, ਅਦਬ ਨਾਲ, ਲਓ ਡੈਡੀ ਜੀ, ਲਓ ਪਿਤਾ ਜੀ, ਜਿੰਨੀ ਦੇਰ ਤੁਸੀਂ ਨੀ ਖਾਂਦੇ ਅਜੇ ਨੀ ਖਾਣੀ ਕਿਸੇ ਨੇ, ਅਜੇ ਪਾਪਾ ਜੀ ਨੇ ਰੋਟੀ ਨੀ ਖਾਧੀ, ਮੈਂ ਘਰਾਂ ਚ ਵੇਖਿਆ ਜੀ ਹੈ, ਡੈਡੀ ਜੀ ਹੋਰਾਂ ਨੇ ਨਹੀਂ ਖਾਧੀ ਰੋਟੀ, ਅਜੇ ਆਪਾਂ ਬਾਅਦ ਚ ਖਾਂਦੇ, ਉਹਨਾਂ ਨੂੰ ਪਹਿਲਾਂ ਖਵਾ ਲਈਏ। ਇਹਦਾ ਸਤਕਾਰ ਹੁੰਦਾ ਸੀ ਘਰਾਂ ਚ, ਇਹ ਮੁੱਕਦਾ ਜਾਂਦਾ ਜੇ ਗੁਰੂ ਦੇ ਸਿੱਖੋ, ਇਹਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰੋ, ਆਪਣੇ ਬੱਚਿਆਂ ਨੂੰ ਪੁੱਤ ਪੋਤਿਆਂ ਨੂੰ ਉਹਨਾਂ ਨੂੰ ਸਿਖਾਇਆ ਕਰੋ ਤੁਹਾਡਾ ਕਲਚਰ ਕੀ ਆ, ਆਪਣੇ ਕਲਚਰ ਨਾਲ ਗੁਰੂਆਂ ਦੀ ਧਰਤੀ ਤੋਂ ਨਾ ਟੁੱਟਿਓ। ਜੇ ਚਾਹੁੰਦੇ ਜੇ ਸਾਡੇ ਪੁੱਤ ਪੋਤੇ ਪੜਪੋਤਰਿਆਂ ਤੱਕ ਧਰਮ ਬਣਿਆ ਰਵੇ, ਆਪਣੇ ਕਲਚਰ ਨੂੰ ਨਾ ਭੁੱਲਿਓ, ਆਪਣੇ ਵੱਡਿਆਂ ਦੇ ਸਤਕਾਰ ਅਦਬ ਨੂੰ ਨਾ ਭੁੱਲਿਓ। ਭਾਈ ਗੁਰਦਾਸ ਕਹਿੰਦੇ ਸੈਂਕੜੇ ਕੀੜੀਆਂ ਇੱਕ ਖੁੱਡ ਚ ਰਹਿ ਸਕਦੀਆਂ, ਪਿਓ ਪੁੱਤ ਇੱਕ ਛੱਤ ਥੱਲੇ ਨਹੀਂ।
ਜਿਹੜੀ ਮੱਥੇ ਚੁੰਮ ਚੁੰਮ ਕੇ ਆਪਣੇ ਲਹੂ ਨੂੰ ਪਾਲਦੀ ਰਹੀ ਮਾਂ, ਉਹ ਮਾਂ ਅੱਜ ਤਰਸਦੀ ਆ। ਇੱਕ ਗੱਲ ਆਖਾਂ ਜੀ, ਮੈਨੂੰ ਇੱਕ ਮੈਸੇਜ ਆਇਆ, ਮਾਫ ਕਰਿਓ, ਭੇਜਿਆ ਮੇਰੇ ਬੱਚੇ, ਮੇਰੇ ਬੇਟੇ ਨੇ ਭੇਜਿਆ ਮੈਨੂੰ। ਆਪਣੀਆਂ ਗੱਲਾਂ ਨਹੀਂ ਮੈਂ ਕਰਦਾ, ਸਮਾਜ ਦੀਆਂ ਗੱਲਾਂ, ਇਹ ਮੇਰੀ ਆਦਤ ਵਾ, ਤੁਸੀਂ ਠੀਕ ਸਮਝੋ। ਦਿੱਤੇ ਪਿਆਰ ਦਾ ਤੁਹਾਡਾ ਧੰਨਵਾਦ, ਜੇ ਠੀਕ ਸਮਝੋ ਤੇ। ਪਰ ਇਹ ਸੱਚ ਆ ਵੀ ਸਭਿਆਚਾਰ ਦੀ ਗੱਲ, ਆਪਣੇ ਸਮਾਜ ਨੂੰ ਉੱਚਾ ਚੁੱਕਣ ਦੀ ਬਾਤ ਮੈਂ ਕਰਨੀ ਕਥਾ ਚ, ਭਾਵੇਂ ਇੱਕ ਮਿੰਟ ਲੱਗੇ, ਦੋ ਮਿੰਟ, ਦੂਜੇ ਦਿਨ ਕਰਾਂ, ਚੌਥੇ ਦਿਨ ਕਰਾਂ, ਹਫ਼ਤੇ ਬਾਅਦ ਕਰਾਂ, ਜ਼ਰੂਰੀ ਆ ਅੱਜ ਲੋੜ ਆਏ ਗੁਰਦੁਆਰੇ ਆਣ ਕੇ ਜੋ ਸਿੱਖਣਾ ਅਸੀਂ ਤੇ ਜੋ ਸਿਖਾਇਆ ਜਾਣਾ, ਮੀਡੀਆ ਚ ਵੀ ਇਹ ਜਾ ਰਹੀ ਹੈ ਕਥਾ ਵਿਚਾਰ, ਕਿਸੇ ਦੇ ਦਿਲ ਤੇ ਠੋਕਰ ਵੱਜ ਜੇ। ਬਾਹਰੋਂ ਮਾਂ ਦੀ ਗੱਲ ਕਰਨ ਲੱਗਾ ਇੱਕ ਮਿੰਟ ਵਾਸਤੇ ਸਿਰਫ, ਬਾਹਰੋਂ ਬੱਚਾ ਕੰਮ ਤੋਂ ਆਇਆ, ਸਵੇਰ ਦਾ ਗਿਆ 8 ਵਜੇ ਦਾ ਕੰਮ ਤੇ, ਜਦੋਂ ਵੀ ਗਿਆ, ਦਿਨੇ ਗਿਆ, ਰਾਤ ਗਿਆ, ਦੁਪਹਿਰੇ ਗਿਆ, ਸ਼ਾਮ ਗਿਆ, ਸ਼ਾਮ ਨੂੰ ਬੱਚਾ ਘਰ ਆਇਆ, ਮੈਨੂੰ ਇੱਕ ਮੈਸੇਜ ਆਇਆ ਜੀ, ਮੈਂ ਹੁਣ ਮੈਨੂੰ ਪਤਾ ਲੱਗਾ 4-5 ਦਿਨ ਹੋਏ, ਉਹ ਚ ਲਿਖਿਆ ਉਹਨੇ, ਮੈਨੂੰ ਚੰਗੀ ਲੱਗੀ ਗੱਲ। ਘਰ ਆ ਗਿਆ ਪੁੱਤ, ਬਾਹਰਲਾ ਦਰਵਾਜ਼ਾ ਖੁੱਲ ਕੇ ਅੰਦਰ ਵੜਿਆ, ਨਿਆਣੇ ਪੁੱਛਦੇ ਆ, ਬੱਚੇ ਪੁੱਛਦੇ ਆ, ਸਾਡੇ ਵਾਸਤੇ ਕੀ ਲੈ ਕੇ ਆਏ ਜੀ, ਬੱਚਿਆਂ ਦਾ ਭਾਵਨਾ ਹੈ, ਨਿਆਣੇ ਸਾਡੇ ਲਈ ਕੀ ਲੈ ਕੇ ਆਏ, ਕੁਛ ਲੈ ਕੇ ਆਏ। ਘਰ ਵਾਲੀ ਪੁੱਛਦੀ ਆ, ਹੁਣ ਬੱਚਿਆਂ ਨੇ ਪੁੱਛ ਲਿਆ ਸਾਡੇ ਲਈ ਕੀ ਲੈ ਕੇ ਆਏ ਹੋ, ਘਰ ਵਾਲੀ ਪੁੱਛਦੀ, ਹੁਣ ਪਤਨੀ, ਕਿੰਨੇ ਘੰਟੇ ਲੱਗ ਗਏ ਅੱਜ, ਮਾਇਆ ਘੰਟਿਆਂ ਦੇ ਹਿਸਾਬ ਨਾਲ ਮਾਇਆ ਜਿਹੜੀ ਉਹ ਕਰ ਲੈਣੀ ਨਾ ਆਪਾਂ, ਗੁਣਾ ਕਰ ਲੈਣੀ ਆ, ਇੰਨੇ ਘੰਟੇ ਦੇ ਡਾਲਰ ਆ ਤੇ ਇੰਨੇ ਬਣ ਗਏ। ਘਰ ਵਾਲੀ ਪੁੱਛਦੀ ਕਿੰਨੇ ਘੰਟੇ ਲੱਗ ਗਏ ਅੱਜ, ਨਿਆਣੇ ਪੁੱਛਦੇ ਪਾਪਾ ਡੈਡੀ ਸਾਡੇ ਲਈ ਕੀ ਲੈ ਕੇ ਆਇਆ। ਹੁਣ ਮਾਂ ਦੀ ਵਾਰੀ ਆ ਗਈ ਜੀ, ਗਿਆ ਮਾਂ ਕੋਲ, ਪੈਰੀ ਹੱਥ ਲਾਇਆ ਮਾਂ ਦੇ, ਮਾਂ ਨੇ ਗੱਲ ਨਾਲ ਲਾ ਲਿਆ, ਕਹਿੰਦੀ ਪੁੱਤ ਰੋਟੀ ਖਾ ਲਈ ਆ। ਵਾਹ ਨੀ ਮਾਂ, ਕੋਈ ਨੀ ਬਣ ਸਕਦਾ ਤੇਰੇ ਵਰਗਾ। ਉਹਨੇ ਨੀ ਪੁੱਛਿਆ ਪੁੱਤ ਕਿੰਨੇ ਘੰਟੇ ਲਾ ਕੇ ਆਇਆ, ਉਹਨੇ ਨੀ ਪੁੱਛਿਆ ਪੁੱਤ ਮੇਰੇ ਲਈ ਕੁਝ ਲਿਆਂਦਾ ਹੀ ਹੋ, ਨਾ ਕੁਛ ਨੀ ਪੁੱਛਣਾ, ਗੱਲ ਨਾਲ ਲਾ ਲਿਆ ਉਹਨੇ, ਕਹਿੰਦੀ ਮੇਰਾ ਪੁੱਤ ਸਵੇਰ ਦਾ ਗਿਆ ਤੂੰ ਤੇ ਰੋਟੀ ਖਾ ਲਈ, ਕੌਣ ਪੁੱਛੂਗਾ ਤੁਹਾਨੂੰ ਇਹ, ਮਾਂ ਪੁੱਛੂਗੀ, ਮਾਂ ਤੂੰ ਲਹੂ ਆ ਉਹਦਾ, ਖੂਨ ਆ ਤੂੰ ਉਸ ਮਾਂ ਦਾ, ਆਖਰੀ ਦਮ ਤੱਕ ਤੈਨੂੰ ਸੀਨੇ ਨਾਲ ਲਾ ਕੇ ਠੰਡ ਪੈ ਜਾਂਦੀ ਉਹਨੂੰ, ਮੇਰਾ ਪੁੱਤ ਆਇਆ। ਉਹਨਾਂ ਮਾਵਾਂ ਨੂੰ ਨਾ ਭੁੱਲਿਆ ਕਰੋ, ਯਾਦ ਰੱਖੋ ਉਹਨਾਂ ਮਾਵਾਂ ਨੂੰ। ਸਮਾਂ ਹੋ ਗਿਆ, ਆਖੋ ਸਤਨਾਮ ਸ਼੍ਰੀ। ਭਾਈ ਗੁਰਦਾਸ ਕਹਿੰਦੇ, ਕੀੜੀ ਦੀ ਗੱਲ ਕਰ ਰਿਹਾ ਸਾਂ, ਕਹਿੰਦੇ ਨੀਚੋ ਨੀਚ ਸਦਾਵਣਾ, ਨੀਚੋ ਨੀਚ, ਨੀਵੇਂ ਤੋਂ ਨੀਵਾਂ ਸਮਝਣਾ ਆਪਣੇ ਆਪ ਨੂੰ, ਕੀੜੀ ਵਾਂਗ। ਕਹਿੰਦੇ ਨੀਚੋ ਨੀਚ ਸਦਾਵਣਾ, ਕੀੜੀ ਹੋਏ ਨਾ ਆਪ ਗਣਾਏ, ਕੀੜੀ ਹੋਏ ਨਾ ਆਪ ਗਣਾਏ, ਆਪਣਾ ਆਪ ਨਹੀਂ ਗਿਣਾਉਂਦੀ। ਗੁਰਮੁਖ ਮਾਰਗ ਚੱਲਣਾ, ਜਿਹੜੇ ਗੁਰੂ ਦੇ ਉੱਤੇ ਕਿਹਾ ਨਾ, ਉਹ ਗੁਰੂ ਦੇ ਮਾਰਗ ਦੇ ਉੱਤੇ ਚੱਲਦੇ ਆ। ਭਾਈ ਗੁਰਦਾਸ ਕਹਿੰਦੇ, ਕਹਿੰਦੇ ਗੁਰਮੁਖ ਮਾਰਗ ਚੱਲਣਾ, ਇੱਕਤ ਖੱਡ ਸਹੰਸ ਸਮਾਏ, ਇੱਕੋ ਖੱਡ ਦੇ ਵਿੱਚ ਸਹੰਸ, ਸੈਂਕੜੇ ਹਜ਼ਾਰਾਂ ਰਹਿ ਲੈਂਦੀਆਂ, ਕਹਿੰਦੇ ਉਹਦੇ ਚ ਇੱਕਤ ਖੱਡ ਸਹੰਸ ਸਮਾਏ। ਅਗਲੀ ਗੱਲ ਸੁਣਿਓ, ਕਹਿੰਦੇ ਘੇ ਸ਼ੱਕਰ ਦੀ ਵਾਸ਼ ਲੈ, ਘਿਓ ਤੇ ਸ਼ੱਕਰ ਦੀ ਉਹਨਾਂ ਨੂੰ ਕਿਤੇ ਸੁਗੰਧੀ ਆ ਜਾਏ ਨਾ, ਕੀੜੀਆਂ ਨੂੰ ਜਿੱਥੇ ਰੱਖੀ ਤਿੱਥੇ ਚੱਲ ਜਾਏ। ਕਹਿੰਦੇ ਕੀੜੀਆਂ ਉੱਥੇ ਚੱਲ ਜਾਂਦੀਆਂ ਜਿੱਥੇ ਸ਼ੱਕਰ ਦੀ ਘਿਓ ਦੀ ਖੁਸ਼ਬੂ ਆਗੀ। ਕਹਿਣਾ ਇਹ ਚਾਹੁੰਦੇ ਆ ਵੀ ਗੁਰੂ ਦਿਆ ਸਿੱਖਾ, ਜਿੱਥੇ ਤੇਰਾ ਗੁਰੂ ਬੈਠਾ, ਜਿੱਥੇ ਰੱਬ ਦੀਆਂ ਗੱਲਾਂ ਹੋਣ, ਜਿੱਥੇ ਰੱਬ ਦੀਆਂ ਬਾਤਾਂ ਹੋਣ, ਤੈਨੂੰ ਵੀ ਸੁਗੰਧੀ ਆ ਜਾਏ। ਉੱਥੇ ਰੱਬ ਦੀਆਂ ਗੱਲਾਂ ਹੁੰਦੀਆਂ, ਉੱਥੇ ਨਾਮ ਸਿਮਰਨ ਦੀਆਂ ਬਾਤਾਂ ਚੱਲਦੀਆਂ, ਤੇ ਉੱਥੇ ਤੁਰ ਕੇ ਚੱਲ ਜਾਣਾ। ਘੇ ਸ਼ੱਕਰ ਦੀ ਵਾਸ ਲੈ, ਭਾਈ ਗੁਰਦਾਸ ਕਹਿੰਦੇ ਘੇ ਸ਼ੱਕਰ ਦੀ ਵਾਸ ਲੈ, ਜਿੱਥੇ ਰੱਖੀ ਤਿੱਥੇ ਚੱਲ ਜਾਏ। ਡੁੱਲੇ ਖੰਡ ਸੋ ਰੇਤ ਵਿੱਚ, ਜਿਹੜੀ ਖੰਡ ਰੇਤ ਦੇ ਵਿੱਚ ਵੀ ਡੁੱਲ ਗਈ, ਰੇਤ ਵੀ ਬਰੀਕ ਤੇ ਖੰਡ ਵੀ ਬਰੀਕ, ਚੁਗੂ ਕੌਣ ਹੋਣ ਉਹਦੇ ਚੋਂ, ਆਪਾਂ ਤਾਂ ਨੀ ਵੱਖ ਕਰ ਸਕਦੇ ਨਾ। ਕੀੜੀਆਂ ਨੂੰ ਮਾਰੋ ਆਵਾਜ਼, ਕਹਿੰਦੇ ਰੇਤ ਦੇ ਵਿੱਚੋਂ ਵੀ ਚੁੱਕ ਕੇ ਖਾ ਜਾਂਦੀਆਂ, ਰੇਤ ਚੋਂ ਖੰਡ ਚੁੱਕ ਲੈਂਦੀਆਂ ਕੀੜੀਆਂ। ਭਾਈ ਗੁਰਦਾਸ ਵੀ ਕਹਿੰਦੇ ਇਹ ਗੱਲ, ਕਹਿੰਦੇ ਡੁੱਲੇ ਖੰਡ ਸੋ ਰੇਤ ਵਿੱਚ, ਖੰਡੂ ਦਾਣਾ ਚੁਗ ਚੁਗ ਖਾਏ। ਮਤਲਬ ਆ ਦੁਨੀਆਂ ਚ ਪਾਪਾਂ ਵਿਕਾਰਾਂ ਦੀ, ਵਿਸ਼ਿਆਂ ਵਿਕਾਰਾਂ ਨਸ਼ਿਆਂ ਦੀ ਅੱਗ ਮੱਚਦੀ ਆ, ਪਰ ਜਿੱਥੇ ਕਿਤੇ ਪਰਮੇਸ਼ਰ ਦੇ ਨਾਮ ਦੇ ਖੰਡ ਦੇ ਦਾਣੇ ਖਿਲ ਰਹੇ ਆ ਨਾ, ਕਿਤੇ ਕਿਤੇ ਰੱਬ ਦੀ ਬਾਤ ਖਿਲ ਰਹੀ ਆ, ਕਹਿੰਦੇ ਕੀੜੀ ਬਣ ਕੇ ਨਾ, ਨਿਮਰਤਾ ਨਾਲ, ਮਤਲਬ ਕੀੜੀ ਬਣਦਾ ਮਤਲਬ ਨਿਮਰਤਾ ਨਾਲ,
ਉੱਥੇ ਜਾ ਕੇ ਤੇ ਚੁਗ ਲਿਆ ਕਰ। ਭਾਈ ਗੁਰਦਾਸ ਜੀ ਕਹਿੰਦੇ ਜੇ ਸਿੱਖਣਾ ਹੋਵੇ ਨਾ ਉਹਦੇ ਕੋਲ ਵੀ ਸਿੱਖ ਸਕਦੇ, ਜੇ ਨਹੀਂ ਤੇ ਗੁਰੂ ਵੀ ਵਾਜਾਂ ਮਾਰਦਾ ਤੇ ਤੂੰ ਠੋਕਰਾਂ ਹੀ ਖਾ ਰਿਹਾ। ਆਖਰੀ ਪੰਕਤੀ ਚ ਜੈ ਦਿਓ ਜੈ ਦੇਵ ਕੋ ਰਮਿਆ। ਪਹਿਲੇ ਜੈ ਦਿਓ ਦਾ ਅਰਥ ਹੈ ਜੈ ਦੇਵ ਭਗਤ ਜੀ ਦੀ ਬਾਣੀ ਹੈ, ਦੋਹਰਿਆ ਹੈ। ਜੈ ਦਿਓ ਜੈ ਦੇਵ ਕੋ ਰਮਿਆ, ਜੈ ਦੇਵ ਉਹ ਦੇਵਤਾ ਪਰਮਾਤਮਾ ਜਿਸ ਦੀ ਸਾਰੇ ਜੈ ਜੈਕਾਰ ਆ। ਰਮਿਆ ਇਹ ਜਿਹੜਾ ਜੈ ਦਿਓ ਭਗਤ ਵਾ ਇਹ ਜੈ ਦੇਵ ਦੇ ਵਿੱਚ ਜਿੱਥੇ ਜਿਹਦੀ ਸਾਰਿਆਂ ਥਾਵਾਂ ਤੇ ਜੈ ਜੈਕਾਰ ਹੁੰਦੀ ਆ ਉਹਦੇ ਵਿੱਚ ਰਮਿਆ, ਰਮ ਗਿਆ, ਲੀਨ ਹੋ ਗਿਆ ਵਾ। ਬ੍ਰਹਮ ਨਿਰਵਾਣ ਲਿਵ ਲੀਨ ਪਾਇਆ, ਉਹ ਨਿਰਵਾਣ ਅਵਸਥਾ ਮੈਨੂੰ ਪ੍ਰਾਪਤ ਹੋ ਗਈ ਆ। ਉਸ ਬ੍ਰਹਮ ਪ੍ਰਭੂ ਨਿਰੰਕਾਰ ਦੇ ਵਿੱਚ ਮੈਂ ਵੀ ਹੁਣ ਲਿਵ ਕਰਕੇ ਦੇਖਿਆ, ਮਰਨ ਤੋਂ ਬਾਅਦ ਨਹੀਂ, ਲਿਵ ਲੀਨ ਪਾਇਆ, ਮੇਰੀ ਲਿਵ ਮੇਰੀ ਸੁਰਤ ਹੁਣ ਉਹਦੇ ਚ ਲੀਨ ਹੋ ਗਈ ਹੈ। ਮਤਲਬ ਜਿਉਂਦੇ ਜੀ ਦੀ ਗੱਲ ਆ, ਭਗਤ ਵੀ ਕਰ ਰਿਹਾ। ਸੋ ਸਾਧ ਸੰਗਤ ਐਸ ਜ਼ਿੰਦਗੀ ਦੇ ਹੁੰਦਿਆਂ ਹੁੰਦਿਆਂ ਨਾਮ ਸਿਮਰਨ ਭਜਨ ਬੰਦਗੀ ਸਾਡੇ ਦਿਲਾਂ ਚ ਵੀ ਵਸੇ, ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡਾਂ ਚੋਂ ਨਿਕਲ ਕੇ ਆ ਵੀ ਲੋਕ ਸਫਲਾ, ਪਰਲੋਕ ਵੀ ਸੁਹੇਲਾ ਬਣ ਜਾਏ। ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਫੁੱਲਾਂ ਚੁੱਕਾਂ ਦੀ ਮੁਆਫੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।